श्री गुरुदेव नमः। दास दोनों हाथ जोड़ के संगत के चरणा च मथा टेकते हुए अपने गुनाह की माफी लई अरदास बेनती करता है। संगत की समर्था है बख्शन की, बख्शन की कृपालता करो। संगत दे बख्शे नूं गुरु साहब भी बख्श देंदे हन। शब्द कसौटी लाई किसने? गुरमुख ने। कदों? अपने मन नूं मार करके। आज दे सत्संग लई गुरु साहब जो शब्द बख्शिश कर रहे हैं वह है गुरमुख। गुरमुख कौन है? इस शब्द के दो हिस्से हैं, गुरु और मुख। जगत दे विच गुरु किसनू कहा जाता है? एक ऐसी मनुख आत्मा जो मनुखे जन्म दे विच आ करके वो कोई समर्था हासिल कर लैंदी है किसी विशेष विषय दे मुतल्लक, और उसनू हासिल करके वो किसी दूसरे नू देण दी क्षमता भी रखती है, उसनू असीं गुरु कहिंदे हां। उस विषय विशेष दे मुतल्लक उसके संबंध रखण वाला मुख दा भाव है, जिस दे नाल असी उसनू पहचान सकते हाँ। विचार करके देखो, अगर मनुखे जन्म दे विच यह मुख ना होवे, असी कितने ही नाम रख दईए, कितने ही साधन अपना लईए, असी एक दूसरे नू जान नहीं सकते, उस तो समर्था हासिल नहीं कर सकते। सब तो कीमती वस्तु जो है इस मनुखे जन्म दी, मनुखे जून दी, यह मुख दे अंदर है। बुद्धि तत्व आकाश तत्व दे नाल मिलता है, यह मुख दे विच ही है। अख है, नक है, कन है, जबान है, यह इंद्रियां जड़ियां हन जिन्हां असी ज्ञान इंद्रियां कहिंदे हां। इसी दे नाल असी जड़ चेतन लोक दे विच बोध करते हैं वस्तु और संबंधा का, और विचरण करते हैं संसार का कार व्यवहार जान करके पहचान करके। तो बड़ी कीमती वस्तु है इस मनुखे जन्म की, जिसनों असी मुख कहते हैं, और इस मुख के जरिए ही गुरु जो है अपनी समर्था दूसरे नूं पास करता है, देता है, उसकी झोली तकसीम करता है। उसनों असी इस जगत दे विच गुरु कह करके, गुरमुख कह करके पुकारते हैं। रूहानियत का जो भाव है वो इस तो बिल्कुल ही अलग है। रूहानियत दे विच गुरमुख किसनू कहा गया है? एक ऐसी समर्था नू हासिल करन वाली जीवात्मा। समर्था कैसी है? रूहानियत का विषय है तत्व का ज्ञान, आत्मा और परमात्मा। यह आत्मा जदों अपने आप नू पहचानन दे लायक हो जाती है, उसी वक्त इस नू उस अकाल पुरख का दीदार हुंदा है, उस प्रकाश के दर्शन हुंदे ने, वह आवाज सुनाई देती है, और उसके नाल लग करके जदों वह जीवात्मा सचखंड पंजवा मंडल अविनाशी मंडल। सचखंड इस करके क्योंकि वह अविनाशी है, वह परले और महापरले की सीमा तो परे है। उसनू प्राप्त करना उस जीवात्मा ले आवश्यक है, बहुत ही जरूरी है। अगर निकले मंडला तक उसकी पहुंच है तो असं उसनू गुरमुख नहीं कह सकते। सो बाणी दे भी संतां ने इस लफज का जो इस्तेमाल किया है वह बड़ा ही व्यापक अर्थ लै करके इस जगत दे विच प्रगट होंदा है। असी उसका बड़ा ही अधूरा अर्थ कढ़दे हां कि जिसने दाढ़ी रख ली किसी विशेष मत दे नाल, धर्म दे नाल संबंधित रखती हुई जीवात्मा जड़ी है, उसनू असी गुरमुख कह करके पुकारदे हां। यह मन की चाल है, मन का भ्रम है, और असी भ्रम दे विच फसे हां। ਸੋ ਬਾਣੀ ਦੇ ਵੀ ਸੰਤਾਂ ਨੇ ਗੁਰਮੁਖ ਜੋ ਕਿਹਾ ਹੈ ਗੁਰੂ ਦੇ ਮੁੱਖ ਨੂੰ ਹਾਸਲ ਕਰਨਾ, ਗੁਰੂ ਦੇ ਮੁੱਖ ਨੂੰ, ਮੁੱਖ ਦਾ ਕੀ ਭਾਵ ਹੈ ਇੱਥੇ? ਸਮਰਥਾ, ਗੁਰੂ ਦੀ ਸਮਰਥਾ ਨੂੰ ਹਾਸਲ ਕਰ ਲੈਣਾ। ਹੁਣ ਗੁਰੂ ਦੀ ਸਮਰਥਾ ਕੀ ਹੈ? ਗੁਰੂ ਕੀ ਹੈ? ਗੁਰੂ ਕੋਈ ਆਕਾਰ ਨਹੀਂ ਹੈ, ਕੋਈ ਲਫ਼ਜ਼ ਨਹੀਂ ਹੈ, ਕੋਈ ਨਾਮ ਨਹੀਂ ਹੈ। ਗੁਰੂ ਜੋ ਹੈ ਇੱਕ ਤਾਕਤ ਹੈ। ਤਾਕਤ ਕੈਸੀ ਹੈ? ਉਹ ਐਸੀ ਤਾਕਤ ਹੈ ਜਿਸ ਨੇ ਸਾਰੇ ਜੜ ਚੇਤਨ ਲੋਕਾਂ ਨੂੰ ਆਧਾਰ ਦੇ ਰੱਖਿਆ ਹੈ। ਐਸੀ ਵਿਆਪਕ ਤਾਕਤ ਨੂੰ ਲੈ ਕਰਕੇ ਗੁਰੂ ਇਸ ਜਗਤ ਦੇ ਵਿੱਚ ਪ੍ਰਗਟ ਹੁੰਦਾ ਹੈ, ਯਾਨੀ ਜਿਸ ਘੱਟ ਦੇ ਵਿੱਚ ਇਹ ਤਾਕਤ ਪ੍ਰਗਟ ਹੁੰਦੀ ਹੈ ਉਸਨੂੰ ਰੂਹਾਨੀਅਤ ਦੇ ਵਿੱਚ ਗੁਰੂ ਕਿਹਾ ਜਾਂਦਾ ਹੈ। ਉਹ ਸਤਿਗੁਰੂ ਅਸੀਂ ਉਸਨੂੰ ਨਹੀਂ ਕਹਿ ਸਕਦੇ। ਸਤਿਗੁਰੂ ਇੱਕ ਅਲੱਗ ਮਜ਼ਮੂਨ ਹੈ। ਸਤਿਗੁਰੂ ਉਸ ਗੁਰੂ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਅਕਾਲ ਪੁਰਖ ਦਾ ਹੁਕਮ ਪ੍ਰਾਪਤ ਹੁੰਦਾ ਹੈ, ਉਸੀ ਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ। ਅਗਰ ਹੁਕਮ ਪ੍ਰਾਪਤ ਨਹੀਂ ਹੈ ਤਾਂ ਬੇਸ਼ੱਕ ਕੋਈ ਜੀਵਾਤਮਾ ਅਕਾਲ ਪੁਰਖ ਤੱਕ ਪਹੁੰਚ ਗਈ, ਉਸ ਪਰਮਾਤਮਾ ਨੂੰ ਮਿਲ ਕਰਕੇ ਇੱਕ ਮੇਖ ਹੋ ਗਈ, ਸਾਰੀ ਸਮਰੱਥਾ ਵੀ ਹਾਸਲ ਕਰ ਲਈ, ਉਹ ਇਸ ਜਗਤ ਦੇ ਵਿੱਚ ਗੁਰੂ ਕਰਕੇ ਪ੍ਰਗਟ ਹੋ ਸਕਦਾ ਹੈ, ਟਿਊਸ਼ਨ ਪੜ੍ਹਾ ਸਕਦਾ ਹੈ। ਪਰ ਸਾਧ ਸੰਗਤ ਜੀ ਕਿਸੇ ਦੀ ਕਲਾਸ ਨਹੀਂ ਲੈ ਸਕਦਾ, ਕਿਸੇ ਨੂੰ ਅਗਲੀ ਪੌੜੀ ਨਹੀਂ ਚੜ੍ਹਾ ਸਕਦਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਸਮਰੱਥਾ ਨਹੀਂ ਹੈ। ਸਮਰੱਥਾ ਮੌਜੂਦ ਹੈ ਪਰ ਹੁਕਮ ਨਹੀਂ ਹੈ। ਹੁਕਮ ਤੋਂ ਬਾਹਰ ਉਹ ਜੀਵਾਤਮਾ ਕਦੀ ਜਾਏਗੀ ਹੀ ਨਹੀਂ। ਅਗਰ ਜਾਏਗੀ ਤਾਂ ਆਪਣਾ ਨੁਕਸਾਨ ਕਰੇਗੀ, ਯਾਨੀ ਕਿ ਜੋ ਸਮਰੱਥਾ ਉਸਨੂੰ ਮਿਲੀ ਹੈ ਆਪਣੇ ਗੁਰੂ ਤੋਂ, ਉਹ ਉਸਦੇ ਕੋਲੋਂ ਨਿਕਲ ਜਾਏਗੀ, ਖੋ ਦੇਗਾ, ਗਵਾ ਲੇਗਾ। ਸੋ ਐਸੀ ਗਲਤੀ ਉਹ ਗੁਰੂ ਕਦੀ ਵੀ ਨਹੀਂ ਕਰੇਗਾ। ਤੋ ਸਤਿਗੁਰੂ ਦਾ ਜਿਹੜਾ ਮਜ਼ਮੂਨ ਹੈ ਗੁਰੂ ਤੋਂ ਥੋੜ੍ਹਾ ਜਿਹਾ ਅਲੱਗ ਹੈ, ਯਾਨੀ ਕਿ ਉਸਦੇ ਵਿੱਚ ਅਕਾਲ ਪੁਰਖ ਦਾ ਹੁਕਮ ਪ੍ਰਗਟ ਹੈ ਔਰ ਉਸਦੇ ਹੁਕਮ ਦੇ ਨਾਲ ਹੀ ਇਸ ਜਗਤ ਦੇ ਵਿੱਚ ਉਹ ਕਲਾਸ ਲੈ ਕਰਕੇ ਜੀਵਾਤਮਾ ਨੂੰ ਅਗਲੀ ਪੌੜੀ ਚੜ੍ਹਾ ਸਕਦਾ ਹੈ। ਸੋ ਇਹ ਜਿਹੜੀ ਸਮਰੱਥਾ ਹਾਸਲ ਹੈ ਜਿਸ ਨੂੰ, ਉਸਨੂੰ ਗੁਰਮੁਖ ਕਿਹਾ ਗਿਆ ਹੈ ਔਰ ਗੁਰਮੁਖ ਨੂੰ ਇਸ ਜਗਤ ਦੇ ਵਿੱਚ ਕੋਈ ਆਪਣਾ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਸੱਚ ਦੇ ਭੇਦ ਨੂੰ ਪ੍ਰਗਟ ਕਰਦਾ ਹੈ ਔਰ ਜਦੋਂ ਅਸੀਂ ਉਸਦਾ ਦੀਦਾਰ ਕਰਦੇ ਹਾਂ ਉਸਦੇ ਚਿਹਰੇ ਨੂੰ ਦੇਖ ਕਰਕੇ ਆਪਣੇ ਆਪ ਹੀ ਪ੍ਰਚਾਰ ਹੋ ਜਾਂਦਾ, ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਵਿੱਚ ਗੁਰੂ ਦਾ ਨੂਰ, ਗੁਰੂ ਦੀ ਤਾਕਤ, ਗੁਰੂ ਦੀ ਸਮਰੱਥਾ ਜੋ ਹੈ ਪ੍ਰਗਟ ਹੈ, ਕੰਮ ਕਰ ਰਹੀ ਹੈ। ਉਸਨੂੰ ਕਿਸੇ ਦੇ ਕਹਿਣ ਦੀ ਜਾਂ ਕਵਾਉਣ ਦੀ ਜ਼ਰੂਰਤ ਨਹੀਂ ਪੈਂਦੀ। ਔਰ ਜਗਤ ਦੇ ਵਿੱਚ ਅਸੀਂ ਦੇਖਦੇ ਹਾਂ ਦੋ ਹੀ ਕੌਮਾਂ ਨੇ, ਪਰਮਾਤਮਾ ਨੇ ਤੇ ਇੱਕ ਆਪਣਾ ਜਿਗਰ ਦਾ ਟੁਕੜਾ, ਆਪਣਾ ਹਿੱਸਾ, ਆਪਣਾ ਅੰਸ਼ ਇਸ ਜਗਤ ਨੂੰ ਦਿੱਤਾ ਸੀ, ਯਾਨੀ ਕਿ ਸੁਰਤ, ਜਿਸ ਨੂੰ ਅਸੀਂ ਕੀ ਆਤਮਾ ਕਹਿੰਦੇ ਹਾਂ। ਪਰ ਇਹ ਆਤਮਾ ਨੇ ਮਨ ਦੀ ਸੰਗਤ ਦੇ ਨਾਲ, ਮਨ ਦੀ ਸੰਗਤ ਕਰਕੇ ਉਸਦੀ ਕਿਰਿਆ ਨੂੰ ਅਪਣਾ ਕਰਕੇ ਇੱਕ ਨਵੀਂ ਕੌਮ ਪੈਦਾ ਕਰ ਲਈ। ਉਸਨੂੰ ਕੀ ਕਹਿੰਦੇ ਆ ਅਸੀਂ? ਮਨਮੁਖ। ਤੋ ਜਗਤ ਦੇ ਵਿੱਚ ਦੋ ਹੀ ਕੌਮਾਂ ਨੇ, ਇੱਕ ਮਨਮੁਖ ਹੈ ਔਰ ਇੱਕ ਗੁਰਮੁਖ ਹੈ। ਹੁਣ ਮਨਮੁਖ ਨੇ ਜਿਹੜੀ ਜੀਵਾਤਮਾ ਮਨ ਦੇ ਨਾਲ ਲੱਗ ਕਰਕੇ ਮਨ ਦਾ ਮੁੱਖ ਆਪਣੇ ਮੂੰਹ ਦੇ ਉੱਪਰ ਲਗਾ ਲਿਆ, ਆਪਣਾ ਮੁੱਖ ਉਸਨੇ ਹਟਾ ਤਾ, ਆਪਣਾ ਮੁੱਖ ਕਿਹੜਾ ਸੀ? ਪਰਮਾਤਮਾ ਦਾ। ਕਿਤਾਬਾਂ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ ਕਿ ਉਸ ਪਰਮਾਤਮਾ ਨੇ ਮਨੁੱਖ ਨੂੰ ਆਪਣੀ ਸ਼ਕਲ ਦੇ ਉੱਪਰ ਬਣਾਇਆ ਔਰ ਦੇਵੀ ਦੇਵਤਿਆਂ ਨੂੰ ਇਸ ਨੂੰ ਸਿਜਦਾ ਕਰਨ ਵਾਸਤੇ ਹੁਕਮ ਦਿੱਤਾ ਕਿ ਇਸਦਾ ਸਿਜਦਾ ਕਰੋ। ਕਿਉਂ? ਕਿਉਂਕਿ ਇਹ ਮੇਰਾ ਹੀ ਰੂਪ ਹੈ, ਮੇਰਾ ਹੀ ਆਕਾਰ, ਮੇਰੀ ਹੀ ਸਮਰੱਥਾ ਹੈ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਇਤਨੀ ਵੱਡੀ ਵਡਿਆਈ ਦਿੱਤੀ ਉਸ ਪਰਮਾਤਮਾ ਨੇ, ਆਪਣਾ ਮੁੱਖ ਦਿੱਤਾ ਇਸ ਤਨ ਦੇ ਉੱਪਰ ਔਰ ਅਸੀਂ ਉਸ ਮੁੱਖ ਨੂੰ ਹਟਾ ਕਰਕੇ ਮਨ ਦੇ ਮੁੱਖ ਨੂੰ ਲਗਾ ਲਿਆ। ਹੁਣ ਅਗਰ ਅਸੀਂ ਸ਼ੀਸ਼ੇ ਦੇ ਵਿੱਚ ਖਿਆਲ ਕਰਕੇ ਧਿਆਨ ਨਾਲ ਦੇਖੀਏ ਤੇ ਆਪਣੇ ਆਪ ਕਿਸੇ ਦੇ ਕਹਿਣ ਦੀ, ਪੁੱਛਣ ਦੀ ਜ਼ਰੂਰਤ ਨਹੀਂ ਹੈ, ਆਪਣੇ ਆਪ ਸ਼ੀਸ਼ਾ ਬੋਲ ਪਏਗਾ, ਭਾਈ ਤੂੰ ਮਨ ਦਾ ਮੁੱਖ ਲਗਾ ਕਰਕੇ ਬੈਠਾ ਹੈ। ਤੇ ਆਪਾਂ ਸਾਰੇ ਹੀ ਜਿਹੜੇ ਮੌਜੂਦ ਹਾਂ ਆਪਾਂ ਮਨ ਦੇ ਮੁੱਖ ਨੂੰ ਲਗਾ ਕਰਕੇ ਮਨਮੁਖੀ ਜੀਵ ਬਣੀ ਬੈਠੇ ਹਾਂ। ਤੇ ਮਨਮੁਖੀ ਜੀਵ ਨੂੰ ਜਦੋਂ ਇਸ ਕਿਰਿਆ ਨੂੰ ਅਪਣਾਉਂਦਾ ਰੂਹਾਨੀਅਤ ਦੀ, ਤਤ ਦੇ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਕਿਹੜੀ ਕਿਰਿਆ? ਜਿਹੜੀ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਸਤਿਗੁਰੂ ਉਪਦੇਸ਼ ਕਰਦੇ ਨੇ ਆਪਣੇ ਸਤਸੰਗ ਦੇ ਵਿੱਚ ਮੌਜੂਦ ਹੋ ਕਰਕੇ, ਹਾਜ਼ਰ ਹੋ ਕਰਕੇ। ਉਹ ਹਾਜ਼ਰ ਹੋ ਕਰਕੇ ਕਿਹੜੀ ਤਾਕਤ, ਸਮਰੱਥਾ, ਸੱਚਖੰਡ ਦੀ ਜਿਹੜੀ ਹੁਕਮ ਹੁੰਦਾ ਹੈ ਉਸਨੂੰ ਪ੍ਰਗਟ ਕਰਦੇ ਨੇ। ਉਸ ਕਿਰਿਆ ਨੂੰ ਜਦੋਂ ਜੀਵਾਤਮਾ ਅਪਣਾਉਣ ਲੱਗ ਜਾਂਦੀ ਹੈ ਤੇ ਅਸੀਂ ਉਸਨੂੰ ਵੀ ਗੁਰਮੁਖ ਕਹਿਣ ਲੱਗ ਜਾਂਦੇ ਹਾਂ। ਭਾਈ ਬੜਾ ਗੁਰਮੁਖ ਹੈ, ਗੁਰੂ ਦੇ ਹੁਕਮ ਦੇ ਉੱਪਰ ਚੱਲਦਾ ਹੈ, ਗੁਰਮੁਖ ਬਣਿਆ ਨਹੀਂ ਹੈ ਪਰ ਉਸਨੇ ਕਿਰਿਆ ਨੂੰ ਅਪਣਾ ਲਿਆ। ਸਾਧਸੰਗ ਜਿਸਨੇ ਕਿਰਿਆ ਨੂੰ ਅਪਣਾ ਲਿਆ, ਯਾਨੀ ਕਿ ਆਪਣੇ ਰਸਤੇ ਨੂੰ ਤੈਅ ਕਰਨਾ ਸ਼ੁਰੂ ਕਰਤਾ, ਚੱਲਣਾ ਸ਼ੁਰੂ ਕਰਤਾ, ਤੇ ਚੱਲਣ ਵਾਲਾ ਬੇਸ਼ੱਕ ਹੋਲੇ ਚੱਲੇ, ਇੱਕ ਦਿਨ ਜ਼ਰੂਰ ਆਪਣੀ ਮੰਜ਼ਿਲ ਤੇ ਪਹੁੰਚੇਗਾ। ਉਹ ਜਿਹੜਾ ਚੱਲਣਾ ਜਿਸਨੇ ਸ਼ੁਰੂ ਹੀ ਨਹੀਂ ਕੀਤਾ, ਉਹ ਅਨੰਤ ਕਾਲ ਤੱਕ ਬੈਠਾ ਰਹੇ, ਬੇਸ਼ੱਕ ਗੁਰੂ ਗੁਰੂ ਸਤਿਗੁਰੂ ਕਰਦਾ ਰਹੇ, ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ, ਗੁਰਮੁਖ ਨਹੀਂ ਬਣ ਸਕਦਾ, ਉਹ ਮਨਮੁਖ ਹੀ ਰਹੇਗਾ। ਕਾਰਨ ਕੀ ਸੀ? ਉਸਨੇ ਚੱਲਣਾ ਸ਼ੁਰੂ ਹੀ ਨਹੀਂ ਸੀ ਕੀਤਾ। ਤੋ ਭੇਦ ਕੀ ਹੈ? ਤੇ ਰੂਹਾਨੀਅਤ ਦਾ ਭੇਦ ਇਹ ਹੈ ਕਿ ਕਿਰਿਆ ਨੂੰ ਅਪਣਾ ਲੈਣਾ, ਚੱਲਣਾ ਸ਼ੁਰੂ ਕਰ ਦੇਣਾ। ਔਰ ਜਦੋਂ ਕੋਈ ਮਨਮੁਖੀ ਜੀਵ ਚੱਲਣਾ ਸ਼ੁਰੂ ਕਰ ਦਿੰਦਾ ਤੇ ਫਿਰ ਗੁਰੂ ਉਸ ਤੋਂ ਦੂਰ ਨਹੀਂ ਹੈ। ਗੁਰੂ ਪਾਰ ਬ੍ਰਹਮ ਈਸ਼ਵਰ ਸਤਿਗੁਰ, ਪਾਰ ਬ੍ਰਹਮ ਈਸ਼ਵਰ ਜਿਹੜਾ ਪਰਮਾਤਮਾ ਹੈ, ਉਸ ਕੱਟ ਦੇ ਵਿੱਚ ਵਿਆਪਤ ਹੈ, ਪ੍ਰਗਟ ਹੈ, ਉਸਦੀ ਤਾਕਤ ਸਮਰਥਾ ਮੌਜੂਦ ਹੈ। ਔਰ ਉਸਨੇ ਹੀ ਇਹ ਲਾ ਕਰਕੇ ਇਸ ਮਨਮੁਖ ਨੂੰ ਗੁਰਮੁਖ ਬਣਾਉਣਾ ਹੈ। ਕੋਈ ਮਨਮੁਖ ਅਗਰ ਇਹ ਸਮਝੇ ਕਿ ਮੈਂ ਆਪਣੇ ਆਪ ਹੀ ਗੁਰਮੁਖ ਬਣ ਜਾਵਾਂਗਾ ਤੇ ਦਾੜੀ ਵੇਚ ਕੇ ਆਪਣੇ ਆਪ ਰੱਖ ਸਕਦਾ ਹੈ, ਕਿਸੇ ਵਿਸ਼ੇਸ਼ ਮਤ ਜਾਂ ਧਰਮ ਨੂੰ ਵੀ ਧਾਰਨ ਕਰ ਸਕਦਾ ਹੈ, ਪਰ ਉਸ ਤਾਕਤ ਨੂੰ ਹਾਸਲ ਨਹੀਂ ਕਰ ਸਕਦਾ ਜਿਸ ਤਾਕਤ ਨੂੰ ਲੈ ਕਰਕੇ ਸਤਿਗੁਰੂ ਇਸ ਜਗਤ ਵਿੱਚ ਦਾਤ ਦੇਣ ਆਉਂਦੇ ਨੇ, ਜਿਸ ਨੂੰ ਕਿ ਅਸੀਂ ਨਾਮ ਕਹਿੰਦੇ ਹਾਂ, ਗਿਆਨ ਕਹਿੰਦੇ ਹਾਂ, ਕੰਧ ਕਥਾ ਕਹਿੰਦੇ। ਇਹ ਕੋਈ ਲਫ਼ਜ਼ ਨਹੀਂ ਹੈ, ਇਹ ਪਰਮ ਚੇਤਨ ਸੱਤਾ ਦਾ ਅੰਸ਼ ਟੁਕੜਾ ਦੇਣ ਵਾਸਤੇ ਆਉਂਦੇ ਨੇ, ਜਿਸ ਦਾ ਸਹਾਰਾ ਲੈ ਕਰਕੇ, ਜਿਸ ਦਾ ਸੇਵਨ ਕਰਕੇ, ਜਿਸ ਦੇ ਨਾਲ ਲੱਗ ਕਰਕੇ ਇਹ ਜੀਵਾਤਮਾ ਨੇ ਆਪਣੇ ਇਸ ਮੁੱਖ ਨੂੰ ਉਤਾਰਨਾ ਹੈ ਜਿਹੜਾ ਇਸਨੇ ਆਪਣੇ ਇਸ ਸਰੀਰ ਦੇ ਉੱਪਰ ਮਨ ਰੂਪੀ ਲਗਾ ਰੱਖਿਆ। ਸੋ ਇਹ ਗੁਰੂ ਦਾ ਜਿਹੜਾ ਭਾਵ ਹੈ, ਅਰਥ ਹੈ ਇਸ ਗੁਰਮੁਖ ਦੇ ਅੰਦਰ, ਇਹ ਬਿਲਕੁਲ ਹੀ ਸਪਸ਼ਟ ਹੈ ਅੱਜ ਦੇ ਮਜ਼ਮੂਨ ਦੇ ਵਿੱਚ। ਕਿਸ਼ਨ ਜੀ ਨੇ ਵੀ ਆਪਣੀ ਗੀਤਾ ਦੇ ਵਿੱਚ ਜਿਹੜਾ ਉਪਦੇਸ਼ ਦਿੱਤਾ ਇਸ ਮਨਮੁਖ ਨੂੰ ਗੁਰਮੁਖ ਬਣਨ ਵਾਸਤੇ, ਸਿਰਫ ਲਫ਼ਜ਼ਾਂ ਦਾ ਫੇਰ ਹੈ ਔਰ ਅਸੀਂ ਲਫ਼ਜ਼ਾਂ ਦੇ ਵਿੱਚ ਹੀ ਫਸੇ ਬੈਠੇ ਹਾਂ। ਗੀਤਾ ਦੇ ਅੰਦਰ ਜਿਹੜਾ ਗਿਆਨ ਹੈ ਗੁਰਮੁਖ ਬਣਨ ਵਾਸਤੇ, ਉਸਨੇ ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਕਿ ਨਿਰੰਤਰ ਚਿੰਤਨ ਇੱਕ ਜੀਵਾਤਮਾ ਦਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਸ ਕਿਰਿਆ ਨੂੰ ਅਪਣਾ ਲੈਣਾ, ਜਿਸ ਨੂੰ ਅਸੀਂ ਸਿਮਰਨ ਕਹਿਤਾ, ਜਪ ਕਹਿਤਾ, ਉਹਨਾਂ ਨੇ ਚਿੰਤਨ ਲਫ਼ਜ਼ ਦਾ ਇਸਤੇਮਾਲ ਕੀਤਾ। ਆਪਣੇ ਸ਼ਿਸ਼ਯ ਨੂੰ ਉਪਦੇਸ਼ ਦੇ ਰਹੇ ਨੇ ਕਿ ਅਗਰ ਤੂੰ ਗੁਰਮੁਖ ਬਣਨਾ ਚਾਹੁੰਦਾ ਹੈ ਤੇ ਨਿਰੰਤਰ ਚਿੰਤਨ ਦਾ ਇਸਤੇਮਾਲ ਕਰ, ਹਰ ਵਕਤ ਮੇਰਾ ਸਿਮਰਨ ਕਰ। ਉਸਦਾ ਕਿਉਂ, ਕਾਰਨ ਕੀ ਹੈਗਾ ਕਿ ਅੰਤ ਕਾਲ ਦੇ ਵਿੱਚ ਅਗਰ ਤੂੰ ਮੇਰਾ ਸਿਮਰਨ ਕਰੇਗਾ, ਮੈਨੂੰ ਚਿੰਤਨ ਕਰੇਗਾ ਤੇ ਤੈਨੂੰ ਫਿਰ ਜੂਨੀਆ ਦੇ ਵਿੱਚ ਨਹੀਂ ਆਉਣਾ ਪਏਗਾ। ਅਗਰ ਤੂੰ ਜੂਨੀਆ ਤੋਂ ਮਨਨ ਜਨਮ ਦੇ ਦੁੱਖ ਤੋਂ ਬਚਣਾ ਚਾਹੁੰਦਾ, ਇਸ ਕਰਕੇ ਪੂਰੀ ਉਮਰ ਸਵਾਸ ਸਵਾਸ ਤੂੰ ਚਿੰਤਨ ਕਰਨਾ ਹੈ। ਤੇ ਬੜਾ ਹੀ ਕੀਮਤੀ ਮਜ਼ਬੂਨ ਹੈ ਔਰ ਉਸਦੇ ਨਾਲ ਹੀ ਕਹਿੰਦੇ ਨੇ ਕਿ ਨਿਰੰਤਰ ਚਿੰਤਨ ਵੀ ਤੂੰ ਆਪਣੇ ਆਪ ਨਹੀਂ ਕਰ ਸਕਦਾ। ਕਦੋਂ ਕਰ ਸਕੇਗਾ? ਜਦੋਂ ਤੂੰ ਮਨ, ਬੁੱਧੀ ਔਰ ਅਹੰਕਾਰ ਨੂੰ ਮੇਰੇ ਅੰਦਰ ਪ੍ਰਵਿਸ਼ ਕਰਵਾ ਦੇਗਾ, ਮੇਰੇ ਅੰਦਰ ਸਮਾਵਿਸ਼ ਕਰਾ ਦੇਗਾ, ਤਦ ਜਾ ਕਰਕੇ ਤੈਨੂੰ ਇਹ ਦਾਤ ਪ੍ਰਾਪਤ ਹੋਏਗੀ ਨਿਰੰਤਰ ਸਿਮਰਨ ਦੀ। ਔਰ ਇਸ ਨੂੰ ਅਸੀਂ ਕਹਿੰਦੇ ਹਾਂ ਸ਼ਰਨ, ਗੁਰੂ ਦੀ ਸ਼ਰਨ ਲੈਣੀ। ਤੇ ਉਪਦੇਸ਼ ਬਿਲਕੁਲ ਸਪਸ਼ਟ ਹੈ ਕਿ ਸ਼ਰਨ ਦੇ ਬਿਨਾਂ ਚਿੰਤਨ ਹੋ ਨਹੀਂ ਸਕਦਾ। ਔਰ ਚਿੰਤਨ ਇਸ ਕਰਕੇ ਕੀਤਾ ਜਾਂਦਾ ਕਿ ਅਸੀਂ ਜਨਮ ਮਰਨ ਦੇ ਦੁੱਖ ਤੋਂ ਬਚ ਜਾਈਏ। ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ ਕਿ ਕੀਮਤ ਤੇ ਤੂੰ ਦੇ ਰਿਹਾ ਹੈ, ਕੀਮਤ ਤੇ ਦਿੱਤੀ ਜਾਣੀ ਹੈ, ਦੇਣੀ ਪਏਗੀ। ਕੀਮਤ ਦਿੱਤੇ ਬਿਨਾਂ ਕੁਛ ਵੀ ਹਾਸਲ ਨਹੀਂ ਹੁੰਦਾ। ਪਰ ਕਹਿੰਦੇ ਨੇ ਕੀਮਤ ਦੇ ਕਰਕੇ ਤੂੰ ਹਾਸਲ ਕੀ ਕਰ ਰਿਹਾ? ਬਦਲੇ ਦੇ ਵਿੱਚ ਵਸਤੂ ਕੀ ਲੈ ਰਿਹਾ? ਇਸ ਦਾ ਤੈਨੂੰ ਖਿਆਲ ਨਹੀਂ, ਇਸ ਦਾ ਤੈਨੂੰ ਚੇਤ ਨਹੀਂ, ਤੂੰ ਜਾਗਦਾ ਨਹੀਂ। ਕਿਸ ਤਰੀਕੇ ਦੇ ਨਾਲ ਇਸ ਜਗਤ ਦੇ ਵਿੱਚ ਅਸੀਂ ਦੇਖਦੇ ਹਾਂ, ਬੜੇ ਹੀ ਚਲਾਕ ਬੁੱਧੀ ਲਾ ਕਰਕੇ ਪ੍ਰਗਟ ਹੁੰਦੇ ਹਾਂ। ਜਦੋਂ ਕੋਈ ਕੰਮ ਧੰਦਾ ਕਰਦੇ ਹਾਂ, ਕੋਈ 2-4 ਸੌ, 1000-1500 ਰੁਪਏ ਲਗਾਉਣੇ ਪੈਂਦੇ ਨੇ, ਅਸੀਂ ਪਹਿਲੇ ਉਸਦਾ ਵਿਚਾਰ ਕਰ ਲੈਂਦੇ ਹਾਂ ਕਿ ਸਾਨੂੰ ਲਾਭ ਹੋਏਗਾ ਜਾਂ ਨਹੀਂ ਹੋਏਗਾ, ਔਰ ਅਗਰ ਹੋਏਗਾ ਕਿਤਨਾ ਹੋਏਗਾ, ਨੁਕਸਾਨ ਕਿਸ ਜਗ੍ਹਾ ਹੋ ਸਕਦਾ, ਬਚਣ ਦਾ ਉਪਾਅ ਕਰਦੇ ਹਾਂ, ਬਹੁਤਾਂ ਕੋਲ ਸਲਾਹ ਵੀ ਲੈਂਦੇ ਹਾਂ। ਯਾਨੀ ਕਿ ਨਿਰੰਤਰ ਚਿੰਤਨ ਕਰਦੇ ਹਾਂ, ਵਪਾਰ ਕਰਦੇ, ਕਾਰਨ ਕਿ ਅਸੀਂ ਘਾਟਾ ਨਾ ਖਾ ਲਈਏ, ਜਿਹੜੀ ਪੂੰਜੀ ਲਗਾਈਏ ਕਿਧਰੇ ਉਹ ਇੰਨਾ ਡੁਬੋ ਬੈਠੀਏ। ਤੇ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਪੂੰਜੀ ਤਾਂ ਤੁਹਾਨੂੰ ਜਿਹੜੀ ਮਿਲੀ ਸੀ ਸਵਾਸਾ ਦੀ ਪੂੰਜੀ, ਇਹ ਤਾਂ ਤੁਹਾਨੂੰ ਖਰਚ ਕਰਨੀ ਪੈਣੀ ਹੈ, ਖਰਚ ਕੀਤੇ ਬਿਨਾਂ ਕੁਝ ਹਾਸਲ ਨਹੀਂ ਹੋਏਗਾ। ਪਰ ਵਿਚਾਰ ਕਰਕੇ ਦੇਖ, ਬਦਲੇ ਦੇ ਵਿੱਚ ਤੂੰ ਹਾਸਲ ਕੀ ਕਰ ਰਿਹਾ? ਵੈਸੇ ਤੇ ਅਸੀਂ ਬੜੇ ਹੀ ਚਤੁਰ ਹਾਂ, ਗੁਰੂ ਘਰ ਦੇ ਵਿੱਚ ਅਗਰ ਕਿਸੇ ਨੂੰ ਕੋਈ ਅਹੁਦਾ ਮਿਲ ਜਾਏ ਜਾਂ ਕੋਈ ਸੰਬੰਧ ਸਾਹਮਣੇ ਆ ਜਾਏ ਤੇ ਬੜੀ ਜਲਦੀ ਅਸੀਂ ਦਲ ਨੂੰ ਬਦਲ ਲੈਂਦੇ ਹਾਂ, ਉਹਦੀ ਸੰਗਤ ਹਾਸਲ ਕਰ ਲੈਂਦੇ। ਕਾਰਨ ਕੀ ਸੀ? ਕਿ ਅਸੀਂ ਉਹ ਕੋਈ ਆਪਣਾ ਸਵਾਰਥ ਜਾਂ ਕਾਮਨਾ ਨੂੰ ਪੂਰਾ ਕਰਨ ਵਾਸਤੇ ਆਪਣੇ ਗੁਰੂ ਦੇ ਨਜ਼ਦੀਕ ਪਹੁੰਚ ਜਾਈਏ, ਇੱਕ ਸਿਫਾਰਿਸ਼ ਨੂੰ ਲੈ ਕਰਕੇ ਜਾਂ ਕੋਈ ਐਸੀ ਡੋਨੇਸ਼ਨ ਦੇ ਕਰਕੇ, ਯਾਨੀ ਕਿ ਦਲ ਨੂੰ ਬਦਲ ਲਿਆ ਸੀ, ਸਕਿੰਟਾਂ ਦੇ ਵਿੱਚ ਮੁਖੋਟਾ ਬਦਲ ਦਿੱਤਾ ਆਪਣੇ ਮਨਮੁਖੀ ਜੀਵ ਦਾ। ਤੇ ਹੁਣ ਵਿਚਾਰ ਕਰਕੇ ਦੇਖੋ, ਸਾਰੀ ਦੀ ਸਾਰੀ ਚਤੁਰਾਈ ਇਹ ਕਿਸ ਜਗ੍ਹਾ ਚਲੀ ਗਈ? ਸਾਨੂੰ ਸਮਝ ਨਹੀਂ ਆਈ ਵੀ ਅਸੀਂ ਚਿੰਤਨ ਤੇ ਕਰ ਰਹੇ ਹਾਂ, ਕੀਮਤ ਤੇ ਦੇ ਰਹੇ ਹਾਂ, ਹਾਸਲ ਕਿਹਨੂੰ ਕਰ ਰਹੇ ਹਾਂ? ਇਹ ਕੁੱਤੇ ਦੀ ਜੂਨ ਨੂੰ, ਸੂਰ ਦੀ ਜੂਨ ਨੂੰ ਹਾਸਲ ਕਰ ਰਹੇ ਹਾਂ। ਵਿਚਾਰ ਕਰਕੇ ਦੇਖੋ, ਜਿਸ ਚੀਜ਼ ਦਾ ਅਸੀਂ ਚਿੰਤਨ ਕਰ ਰਹੇ ਹਾਂ ਇਹ ਹੈ ਕੀਮਤ। ਕੀਮਤ ਤਾਂ ਦਿੱਤੀ ਗਈ, ਔਰ ਬਦਲੇ ਦੇ ਵਿੱਚ ਸਾਨੂੰ ਕੀ ਮਿਲਿਆ? 84 ਲੱਖ ਜਾਮੇ, ਜਿਨ੍ਹਾਂ ਦਾ ਭਰਮਣ ਅਸੀਂ ਅਨੰਤ ਕਾਲ ਤੋਂ ਕਰ ਰਹੇ ਹਾਂ, ਵਾਰ ਵਾਰ ਜੰਮ ਰਹੇ ਹਾਂ ਔਰ ਮਰ ਰਹੇ ਹਾਂ। ਵੈਸੇ ਅਸੀਂ ਬੜੇ ਹੀ ਚਤੁਰ ਹਾਂ। ਗੁਰੂ ਘਰ ਦੇ ਵਿੱਚ ਆ ਕਰਕੇ ਦੇਖੋ, ਸਮਾਜ ਦੇ ਵਿੱਚ ਦੇਖੋ, ਕਿਤਨੀਆਂ ਹੀ ਚਤੁਰ ਜੀਵਾਤਮਾ ਮੌਜੂਦ ਨੇ, ਪਰ ਇਸ ਜਗ੍ਹਾ ਆ ਕਰਕੇ ਬਿਲਕੁਲ ਹੀ ਫੇਲ ਹੋ ਗਈਆਂ। ਇਹ ਨਹੀਂ ਦੇਖਿਆ ਕਿ ਕੀਮਤ ਤੇ ਅਸੀਂ ਪੂਰਨ ਦਿੱਤੀ ਹੈ, ਪਰ ਵਸਤੂ ਬਿਲਕੁਲ ਹੀ ਅਧੂਰੀ ਲਾ ਲਈ। 2 ਰੁਪਏ ਦੀ ਚੀਜ਼ ਲੈਣੀ ਹੋਵੇ ਤੇ 4 ਦੁਕਾਨਾਂ ਨੂੰ ਪੁੱਛਦੇ ਆ, ਕੋਈ ਤੋਲ ਘੱਟ ਨਾ ਦੇ ਦੇ, ਪੈਮਾਇਸ਼ ਦੇ ਵਿੱਚ ਘਾਟਾ ਨਾ ਪੈ ਜਾਏ। ਬੜੇ ਹੀ ਸਿਆਣੇ ਚਤੁਰ ਹੋ ਕੇ 2 ਦੀ ਜਗ੍ਹਾ 2, 5, 10 ਦੀ ਚੀਜ਼ ਲੈਣੀ ਪਸੰਦ ਕਰਦੇ ਆ। ਪਰ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਇਸ ਜਗ੍ਹਾ ਅਸੀਂ ਕੀ ਕਰ ਰਹੇ ਹਾਂ? ਇਸ ਜਗ੍ਹਾ ਅਸੀਂ ਕੀਮਤ ਤਾਂ ਪੂਰੀ ਦੇਤੀ, ਸਵਾਸਾਂ ਦੀ ਪੂੰਜੀ ਖਰਚ ਕਰਤੀ, ਨਿਰੰਤਰ ਚਿੰਤਨ ਵੀ ਕਰ ਲਿਆ, ਪਰ ਹਾਸਲ ਕੀ ਕੀਤਾ? 84 ਲੱਖ ਜਾਮਿਆਂ ਦੀਆਂ ਨਿਚਲੀਆਂ ਜੂਨਾਂ। ਔਰ ਗੁਰੂ ਸਾਹਿਬ ਕਹਿੰਦੇ ਨੇ ਬਿਲਕੁਲ ਹੀ ਸਪਸ਼ਟ ਗੱਲ ਹੈ ਕਿ ਕੀਮਤ ਤੇ ਦੇ ਰਿਹਾ, ਇਸ ਨੂੰ ਥੋੜਾ ਜਿਹਾ ਪਲਟ ਲੈ ਚਿੰਤਨ ਨੂੰ। ਅਗਰ ਤੂੰ ਪਰਮਾਤਮਾ ਦਾ ਚਿੰਤਨ ਸ਼ੁਰੂ ਕਰ ਦੇਵੇਂ, ਪਰਮਾਤਮਾ ਦਾ ਸਿਮਰਨ ਕਰ ਦੇਵੇਂ, ਤੇ ਤੈਨੂੰ ਇਸ ਲਗਾਈ ਗਈ ਪੂੰਜੀ ਦਾ ਵੱਧ ਲਾਭ ਪ੍ਰਾਪਤ ਹੋਏਗਾ। ਯਾਨੀ ਕਿ ਹਰੀ ਰੂਪ ਧਨ ਜਿਹੜੀ ਕਿ ਤੈਨੂੰ ਪ੍ਰਾਪਤ ਹੋਏਗਾ, ਜਿਸ ਦੇ ਨਾਲ ਤੂੰ ਪਰਮਾਤਮਾ ਨੂੰ ਖਰੀਦਣ ਦੇ ਲਾਇਕ ਬਣ ਜਾਏਗਾ। ਪਰਮਾਤਮਾ ਨੂੰ ਖਰੀਦਣ ਦੀ, ਪ੍ਰਾਪਤ ਕਰਨ ਦੀ ਕੀਮਤ ਕੀ ਹੈ? ਉਸਦੇ ਧਨ ਨੂੰ, ਯਾਨੀ ਕਿ ਉਸਦੇ ਨਾਮ ਨੂੰ ਪ੍ਰਾਪਤ ਕਰਨਾ। ਔਰ ਨਾਮ ਕਦੋਂ ਪ੍ਰਾਪਤ ਹੁੰਦਾ? ਜਦੋਂ ਤੂੰ ਨਿਰੰਤਰ ਚਿੰਤਨ ਕਰੇਗਾ ਆਪਣੇ ਗੁਰੂ ਦੀ ਸ਼ਰਣ ਦੇ ਵਿੱਚ ਆ ਕਰਕੇ, ਤਾਂ ਹੀ ਜਾ ਕਰਕੇ ਅੰਤ ਕਾਲ ਤੋਂ ਤੈਨੂੰ ਇਹ 84 ਲੱਖ ਜਾਮਿਆਂ ਤੋਂ ਸਤਿਗੁਰੂ ਬਚਾਏਗਾ, ਔਰ ਰੂਹਾਨੀਅਤ ਦਾ ਇਹ ਮਜ਼ਬੂਨ ਪੂਰਾ ਹੋਏਗਾ। ਤੋ ਅੱਜ ਦੇ ਇਸ ਸਬਜੈਕਟ ਦੇ ਵਿੱਚ ਗੁਰੂ ਸਾਹਿਬਾਂ ਨੇ ਇੱਕ ਉਦਾਹਰਣ ਦੇ ਕਰਕੇ ਬਿਲਕੁਲ ਸਪਸ਼ਟ ਕਰਤਾ ਕਿ ਅਸੀਂ ਇਹ ਜਿਹੜੀ ਚਲਾਕੀ ਇਸਤੇਮਾਲ ਕਰ ਰਿਹਾ, ਇਹ ਸਾਨੂੰ ਨਰਕਾਂ ਦੇ ਵਿੱਚ ਲੈ ਕਰਕੇ ਜਾ ਰਹੀ ਹੈ। ਅਸੀਂ ਨਿਮਾਣੇ ਹੋ ਕਰਕੇ, ਦੀਨ ਹੋ ਕਰਕੇ ਆਪਣੇ ਸਤਿਗੁਰ ਦੀ ਸ਼ਰਨ ਦੇ ਉੱਪਰ ਚਲੇ ਜਾਈਏ। ਇੱਕ ਬੱਚਾ ਜਦੋਂ ਮਾਂ ਦੀ ਗੋਦ ਦੇ ਵਿੱਚ ਬੈਠ ਜਾਂਦਾ ਤੇ ਉਸਦੀਆਂ ਸਾਰੀਆਂ ਚਿੰਤਾ ਖਤਮ ਹੋ ਜਾਂਦੀਆਂ ਨੇ, ਆਪਣੇ ਆਪ ਖਤਮ ਹੋ ਜਾਂਦੀਆਂ। ਉਸਨੂੰ ਕੋਈ ਸਮਰੱਥਾ ਹਾਸਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਉਹਦੀ ਜਿਹੜੀ ਸਮਰੱਥਾ ਉਸਨੂੰ ਚਾਹੀਦੀ ਹੈ ਖਾਣ ਵਾਸਤੇ, ਚੱਲਣ ਵਾਸਤੇ, ਫਿਰਨ ਵਾਸਤੇ, ਸਮਾਜ ਦੀ ਹੋਰ ਵਿਪਦਾ ਤੋਂ ਬਚਾਉਣ ਵਾਸਤੇ, ਅੱਗ ਤੋਂ ਬਚਾਉਣ ਵਾਸਤੇ, ਉਹ ਸਾਰੀ ਸਮਰੱਥਾ ਉਸ ਮਾਂ ਦੇ ਅੰਦਰ ਮੌਜੂਦ ਹੈ। ਇਸੇ ਕਰਕੇ ਬਾਣੀ ਦੇ ਵਿੱਚ ਸਭ ਤੋਂ ਪਹਿਲਾ ਸਤਿਗੁਰੂ ਜਿਹੜਾ ਹੈ ਉਹ ਮਾਂ ਨੂੰ ਕਿਹਾ ਗਿਆ, ਔਰ ਮਾਂ ਰੂਪੀ ਸਤਿਗੁਰੂ ਦਾ ਨਿਰਾਦਰ ਕਰਕੇ ਅਗਰ ਕੋਈ ਜੀਵਾਤਮਾ ਕਹਿੰਦੀ ਹੈ ਮੈਂ ਨਾਮ ਲੈ ਲਿਆ, ਅੰਮ੍ਰਿਤ ਦੇ ਬਾਟੇ ਛਕ ਲਏ, ਗੁਰੂ ਨੂੰ ਪ੍ਰਾਪਤ ਕਰ ਲਾਂਗੀ, ਆਵਾਗਮਨ ਤੋਂ ਬਚ ਜਾਵਾਂਗੀ, ਤੇ ਉਸਦਾ ਭਰਮ ਹੈ। ਪਹਿਲਾ ਗੁਰੂ ਜੋ ਹੈ, ਪਹਿਲਾ ਸਤਿਗੁਰੂ ਉਹ ਮਾਂ ਹੈ। ਔਰ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਬੱਚੇ ਨੇ ਸ਼ਰਨ ਲਈ ਹੈ, ਉਸੇ ਤਰੀਕੇ ਦੇ ਨਾਲ ਅਗਰ ਕੋਈ ਜੀਵਾਤਮਾ ਨਿਮਾਣੀ ਹੋ ਕਰਕੇ ਆਪਣੇ ਸਤਿਗੁਰ ਦੀ ਗੋਦ ਦੇ ਵਿੱਚ ਆ ਜਾਂਦੀ ਹੈ ਨਾ, ਗੋਦ ਦਾ ਭਾਵ ਹੈ ਕਿ ਉਸਦੇ ਉਪਦੇਸ਼ਾਂ ਦੇ ਉੱਪਰ ਰਮਣ ਕਰਨਾ, ਅਮਲ ਕਰਨਾ, ਅਮਲੀ ਜਾਮਾ ਪਹਿਨਾਉਣਾ, ਤਾਂ ਹੀ ਜਾ ਕਰਕੇ ਉਸਨੂੰ ਮਾਂ ਦੀ ਸ਼ਰਨ ਮਿਲਦੀ ਹੈ, ਯਾਨੀ ਕਿ ਮਾਂ ਉਸਨੂੰ ਵਿਪਦਾ ਤੋਂ ਬਚਾਉਂਦੀ ਹੈ। ਹੁਣ ਕਈਆਂ ਨੇ ਸਵਾਲ ਕੀਤਾ ਕਿ ਪਰਮਾਤਮਾ ਤੁਸੀਂ ਕਹਿੰਦੇ ਹੋ ਅੰਦਰ ਦੇ ਵਿੱਚ ਮੌਜੂਦ ਹੈ, ਤੇ ਫਿਰ ਉਹ ਪਾਪੀਆਂ ਨੂੰ ਪਾਪ ਕਰਨ ਤੋਂ ਕਿਉਂ ਨਹੀਂ ਬਚਾਉਂਦਾ? ਬੜਾ ਅੱਛਾ ਸਵਾਲ ਹੈ, ਵਿਚਾਰ ਕਰਨ ਵਾਲੀ ਗੱਲ ਹੈ। ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਉਦਾਹਰਣ ਦਿੰਦੇ ਨੇ, ਲੱਕੜ ਦਾ ਉਦਾਹਰਣ ਦਿੰਦੇ ਨੇ ਕਿ ਕਾਠ ਦੇ ਅੰਦਰ ਅਗਨੀ ਮੌਜੂਦ ਹੈ, ਪਰ ਅਗਨੀ ਜਿਹੜੀ ਹੈ ਉਹ ਤਪਸ ਦਾ ਕੰਮ ਨਹੀਂ ਦੇ ਸਕਦੀ। ਅਸੀਂ ਉਸਦੇ ਕੋਲੋਂ ਕੰਮ ਨਹੀਂ ਲੈ ਸਕਦੇ, ਰੋਟੀ ਨਹੀਂ ਪਕਾ ਸਕਦੇ ਜਾਂ ਕੋਈ ਹੋਰ ਕੰਮ ਨਹੀਂ ਸਾਰ ਸਕਦੇ। ਕਾਰਨ ਕੀ ਸੀ? ਅੱਗ ਦੇ ਅੰਦਰ ਮੌਜੂਦ ਤੇ ਹੈ ਪਰ ਪ੍ਰਗਟ ਨਹੀਂ ਹੈ। ਔਰ ਅਗਰ ਅਸੀਂ ਰਗੜ ਕਰਕੇ ਉਹ ਚਿੰਗਾਰੀ ਪੈਦਾ ਕਰਕੇ ਕਾਠ ਦੇ ਵਿੱਚ ਅੱਗ ਨੂੰ ਪ੍ਰਗਟ ਕਰ ਲਈਏ, ਫਿਰ ਅਸੀਂ ਉਹਦੇ ਕੋਲ ਤਪਸ ਦਾ ਕੰਮ ਲੈ ਸਕਦੇ ਹਾਂ। ਉਸੇ ਤਰੀਕੇ ਦੇ ਨਾਲ ਇਹ ਪਰਮਾਤਮਾ ਜੋ ਹੈ ਘੱਟ ਘੱਟ ਦੇ ਵਿੱਚ ਰਮਿਆ, ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲਾ, ਹਰ ਇੱਕ ਦੇ ਅੰਦਰ ਮੌਜੂਦ ਹੈ। ਇਸੇ ਕਰਕੇ ਉਹ ਪਾਪੀਆਂ ਨੂੰ ਪਾਪ ਤੋਂ ਨਹੀਂ ਰੋਕਦਾ ਔਰ ਭਗਤੀ ਕਰਨ ਵਾਲਿਆਂ ਨੂੰ ਸਾਬਾਸੀ ਵੀ ਨਹੀਂ ਦਿੰਦਾ। ਇਸੇ ਕਰਕੇ ਰੂਹਾਨੀਅਤ ਬਿਲਕੁਲ ਸਪਸ਼ਟ ਕਰਦੀ ਹੈ ਕਿ ਐਸੇ ਪਰਮਾਤਮਾ ਨੂੰ ਯਾਦ ਕਰਨ ਦਾ ਕਿਆ ਲਾਭ? ਸਿਰਫ ਸਮੇਂ ਨੂੰ ਹੀ ਨਸ਼ਟ ਕਰਨਾ। ਕਾਰਨ ਕੀ ਸੀਗਾ? ਕਿਉਂਕਿ ਪਰਮਾਤਮਾ ਮੁਹਤਾਜ ਹੈ ਆਪਣੇ ਸਤਿਗੁਰੂ ਗੁਰੂ ਦਾ, ਜਿਸ ਕੱਟ ਦੇ ਅੰਦਰ ਉਹ ਪ੍ਰਗਟ ਆ ਨਾ, ਉਸ ਦੀ ਮਰਜ਼ੀ ਦੇ ਬਿਨਾਂ ਉਹਦੀ ਤਾਕਤ ਸਮਰੱਥਾ ਲਏ ਬਿਨਾਂ ਅਸੀਂ ਪਰਮਾਤਮਾ ਤੱਕ ਪਹੁੰਚ ਨਹੀਂ ਸਕਦੇ। ਕਬੀਰ ਜੀ ਵੀ ਆਪਣੀ ਬਾਣੀ 'ਚ ਬਿਲਕੁਲ ਸਪੱਸ਼ਟ ਕਰਦੇ ਨੇ, ਗੁਰੂ ਗੋਬਿੰਦ ਦੋਨੋਂ ਹੀ ਖੜੇ ਨੇ, ਦੋਨੋਂ ਇਕੱਠੇ ਹੋ ਕਰਕੇ ਸਾਹਮਣੇ ਆ ਗਏ। ਕਾਕੇ ਲਾਗੂ ਪਾਏ ਬਲਹਾਰੀ ਗੁਰ ਆਪਣੇ ਜਿਨ ਗੋਬਿੰਦ ਦੀਆਂ ਲਿਖਾਏ, ਬਿਲਕੁਲ ਸਪੱਸ਼ਟ ਗੱਲ ਹੈ, ਕੋਈ ਤਿੰਨ ਭੇਦ ਨਹੀਂ। ਕਹਿੰਦੇ ਨੇ ਦੋਨੋਂ ਹੀ ਸਾਹਮਣੇ ਆ ਗਏ, ਪਰ ਮੱਥਾ ਕਿਸ ਨੂੰ ਟੇਕਾ, ਕਿਸ ਤੇ ਕੁਰਬਾਨ ਜਾਵਾਂ। ਕਹਿੰਦੇ ਨੇ ਆਪਣੇ ਗੁਰੂ ਤੇ ਕੁਰਬਾਨ ਚਲਾ ਗਿਆ, ਕਿਉਂ? ਕਿਉਂਕਿ ਉਸਨੇ ਇਸ ਕਾਬਿਲ ਬਣਾ ਤਾ ਕਿ ਮੈਂ ਪਰਮਾਤਮਾ ਦੇ ਮਿਲ ਸਕਾਂ, ਉਸਦੇ ਵਿੱਚ ਸਮਾ ਸਕਾਂ, ਉਸਦੇ ਰੂਪ ਨੂੰ ਯਾਨੀ ਕਿ ਗੁਰਮੁਖ ਬਣ ਸਕਾਂ, ਗੁਰੂ ਦੇ ਮੁਖ ਨੂੰ ਹਾਸਲ ਕਰ ਸਕਾਂ। ਤੇ ਗੁਰੂ ਜੋ ਹੈ ਇੱਕ ਤਾਕਤ ਹੈ, ਇੱਕ ਸਮਰੱਥਾ ਹੈ ਉਸ ਅਕਾਲ ਪੁਰਖ ਦੀ। ਤੇ ਅਗਰ ਅਸੀਂ ਗੁਰਮੁਖ ਬਣਨਾ ਚਾਹੁੰਦੇ ਹਾਂ, ਮਨਮੁਖ ਤੋਂ ਸ਼੍ਰੇਣੀ ਤੋਂ ਨਿਕਲਣਾ ਚਾਹੁੰਦੇ ਹਾਂ, ਯਾਨੀ ਕਿ ਜਿਹੜੀਆਂ ਸ਼੍ਰੇਣੀਆਂ ਅਸੀਂ ਗੁਰੂ ਘਰ ਦੇ ਵਿੱਚ ਬਦਲਦੇ ਹਾਂ ਨਾ, ਪਲਕ ਝਪਕਣ ਤੋਂ ਪਹਿਲੇ ਹੀ ਇੱਕ ਨਵਾਂ ਗੁੱਟ ਬਣਾ ਦਿੰਦੇ ਹਾਂ ਔਰ ਨਵੇਂ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਹਾਂ। ਅਗਰ ਅਸੀਂ ਇਸ ਲੋਕ ਦੇ ਵਿੱਚ ਮਨਮੁਖ ਦੀ ਸ਼੍ਰੇਣੀ 'ਚ ਪਲਕ ਝਪਕਦੇ ਹੀ ਗੁਰਮੁਖ ਦੀ ਸ਼੍ਰੇਣੀ ਦੇ ਵਿੱਚ ਆ ਜਾਈਏ ਨਾ, ਤੇ ਫਿਰ ਸਾਨੂੰ ਖੱਜਲ ਨਹੀਂ ਹੋਣਾ ਪਏਗਾ, ਬਾਰ ਬਾਰ ਜਨਮ ਔਰ ਮਰਨ ਦੇ ਜੋ ਦੇ ਵਿੱਚ ਨਹੀਂ ਆਉਣਾ ਪਏਗਾ। ਜਿਸ ਦਾ ਉਧਾਰ ਕਰਨ ਵਾਸਤੇ ਸੱਚਖੰਡ ਤੋਂ ਇਹ ਬਾਣੀ ਜਿਹੜੀ ਹੈ ਪ੍ਰਸਾਰਿਤ ਕੀਤੀ ਜਾਂਦੀ, ਅਨੰਤ ਕਾਲ ਤੋਂ ਕੀਤੀ ਜਾ ਰਹੀ ਹੈ। ਫਿਰ ਉਹ ਲਫ਼ਜ਼ਾਂ ਦਾ ਹੀ ਫੇਰ ਅਸੀਂ ਧਰਮ ਔਰ ਮਤ ਬਣਾ ਕਰਕੇ ਇਸ ਬਾਣੀ ਨੂੰ ਉਸਦਾ ਕੈਦੀ ਬਣਾ ਦਿੰਦੇ ਹਾਂ। ਉਹੀ ਉਹ ਬੋਲੀਆਂ ਆਪਣੇ ਪਿਆਰਾਂ 'ਚ ਹੱਥਾਂ 'ਚ ਪਾ ਕਰਕੇ ਆਪ ਵੀ ਕੈਦੀ ਬਣ ਜਾਂਦੇ ਹਾਂ ਔਰ ਆਪਣੇ ਆਪ ਨੂੰ ਇਸ ਜੀਵਾਤਮਾ ਸਮੇਤ ਜਨਮ ਔਰ ਮਰਨ ਦੇ ਗੇੜ ਦੇ ਵੀ ਸੁੱਟ ਦਿੰਦੇ ਹਾਂ। ਤੇ ਅਗਰ ਪਰੋਪਕਾਰ ਕਰਨਾ ਹੈ, ਕੋਈ ਦਾਨ ਪੁੰਨ ਕਰਨਾ, ਤੇ ਇਸ ਜੀਵਾਤਮਾ ਨੂੰ ਦਾਨ ਦਿਓ। ਸਭ ਤੋਂ ਪਹਿਲੇ ਇਸ ਨਾਮ ਦਾ, ਇਸ ਗੁਰਮੁਖ ਰੂਪੀ ਸ਼੍ਰੇਣੀ ਦਾ ਦਾਨ ਦਿਓ ਤਾਂ ਕਿ ਇਹ ਗੁਰਮੁਖ ਬਣ ਸਕੇ, ਜਿਹੜਾ ਮੁੱਖ ਉਸਨੇ ਮਨ ਦਾ ਲਗਾ ਰੱਖਿਆ ਉਸ ਨੂੰ ਤਿਆਗ ਸਕੇ। ਇਹ ਤਾਂ ਹੀ ਹੋਏਗਾ ਜਦੋਂ ਅਸੀਂ ਕਮਰ ਕੱਸ ਲਵਾਂਗੇ, ਸੂਰਮੇ ਬਣਾਂਗੇ। ਬਿਨਾਂ ਸੂਰਮੇ ਬਣੇ, ਬਿਨਾਂ ਲੜਾਈ ਕੀਤੇ ਕਦੇ ਕਿਸੇ ਨੂੰ ਕੁਛ ਵੀ ਚੀਜ਼ ਹਾਸਲ ਨਹੀਂ ਹੁੰਦੀ। ਵਿਚਾਰ ਕਰਕੇ ਦੇਖੋ, ਇੱਕ ਜੀਵਾਤਮਾ 30 ਦਿਨ ਕੰਮ ਕਰਦੀ ਹੈ ਦਫ਼ਤਰ ਦੇ ਵਿੱਚ ਜਾ ਕਰਕੇ, ਤਾਂ ਜਾ ਕਰਕੇ ਉਸਨੂੰ ਤਨਖਾਹ ਦਾ ਮੂੰਹ ਦੇਖਣਾ ਪੈਂਦਾ ਸਿਰਫ ਇੱਕ ਦਿਨ। 30 ਦਿਨ ਉਹਨੂੰ ਕੁਰਬਾਨ ਹੋਣਾ ਪੈਂਦਾ। ਉਸੀ ਤਰੀਕੇ ਦੇ ਨਾਲ ਇੱਕ ਡਾਕਟਰ ਬਣਨ ਵਾਸਤੇ 24 ਸਾਲ ਲੱਗਦੇ ਨੇ। ਉਹਨਾਂ ਡਾਕਟਰਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਕਿ ਜਿਹੜੇ ਕਿਤਾਬ ਪਕੜ ਲੈਂਦੇ ਨੇ ਸੜਕ ਦੇ ਚੱਲਦੇ, ਰਾਹ ਚੱਲਦੇ, ਕਿਨਾਰਿਆਂ ਤੋਂ ਫੁੱਟਪਾਤਾਂ ਤੋਂ, ਔਰ ਨੁਸਖੇ ਦੇਣੇ ਸ਼ੁਰੂ ਕਰਤੇ, ਗੁਰੂ ਹੀ ਬਣ ਕਰਕੇ ਬੈਠ ਗਏ ਔਰ ਕਹਿਣ ਲੱਗੇ ਵੀ ਅਸੀਂ ਡਾਕਟਰ ਹੀ ਆ ਗਏ ਹਾਂ। ਉਹਨਾਂ ਡਾਕਟਰਾਂ ਦੀ ਗੱਲ ਨਹੀਂ, ਇਸ ਪੱਕੀ ਗੱਲ ਕੀਤੀ ਜਾ ਰਹੀ ਹੈ। ਜਿਨ੍ਹਾਂ ਪਾਸ ਡਿਗਰੀ ਆ ਉਹਨਾਂ ਨੂੰ ਪੂਰੇ 24 ਸਾਲ ਦਿਨ ਰਾਤ ਮਿਹਨਤ ਕਰਕੇ ਇਸ ਡਿਗਰੀ ਦੀ ਪ੍ਰਾਪਤ ਹੁੰਦੀ ਹੈ, ਤਦ ਜਾ ਕਰਕੇ ਉਹ ਪਰਮਾਤਮਾ ਉਹਨਾਂ ਦੀ ਕਲਮ ਦੇ ਵਿੱਚੋਂ ਤਾਕਤ ਬਖਸ਼ ਦਿੰਦਾ ਕਿ ਜਿਸ ਦੀ ਲਿਖਤ ਸਾਰੇ ਹੀ ਮੰਨਦੇ ਨੇ। ਇੱਕ ਜੱਜ ਬਣਨ ਵਾਸਤੇ 28-30 ਸਾਲ ਲੱਗਦੇ ਨੇ, ਤਦ ਜਾ ਕਰਕੇ ਉਸਦੀ ਕਲਮ ਵਿੱਚ ਤਾਕਤ ਆਉਂਦੀ ਹੈ ਕਿ ਕਿਸ ਨੂੰ ਵੀ ਚਾਹੇ ਉਹ ਫੈਸਲਾ ਕਰਕੇ ਸੂਲੀ ਤੇ ਸਜ਼ਾ ਦੇ ਸਕਦਾ। ਯਾਨੀ ਕਿ ਉਸ ਤਾਕਤ ਸਮਰਥਾ ਨੂੰ ਹਾਸਲ ਕਰਨ ਵਾਸਤੇ ਕੁਰਬਾਨੀ ਦੇਣੀ ਪੈਂਦੀ ਹੈ, ਮਿਹਨਤ ਕਰਨੀ ਪੈਂਦੀ, ਉਦਮ ਕਰਨਾ ਪੈਂਦਾ। ਤੇ ਕਿਆ ਰੂਹਾਨੀਅਤ ਦਾ ਵਿਸ਼ਾ ਹੀ ਕਿਆਸਾ ਨਿਕ੍ਰਿਸ਼ਟ ਵਿਸ਼ਾ ਰਹਿ ਗਿਆ ਕਿ ਇਹ ਪਲਕ ਝਪਕਦੇ ਹੀ ਅਸੀਂ ਗੁਰਮੁਖ ਬਣ ਜਾਵਾਂਗੇ, ਇਹ ਸਮਰਥਾ ਨਾਮ ਸਾਨੂੰ ਹਾਸਲ ਹੋ ਜਾਏਗਾ। ਜਿਸ ਨਾਮ ਦਾ ਅਸੀਂ ਅਹੰਕਾਰ ਲੈ ਕਰਕੇ ਬੈਠਿਆ, ਇਸ ਨਾਮ ਦੀ ਇੱਥੇ ਗੱਲ ਨਹੀਂ ਕੀਤੀ ਜਾ ਰਹੀ। ਇੱਥੇ ਜਿਹੜੀ ਵੀ ਗੱਲ ਹੈ ਉਹ ਸੱਚੇ ਨਾਮ ਦੀ ਗੱਲ ਹੈ, ਬਾਕੀ ਸਭ ਨਿਸ਼ਾਨ ਮਾਤਰ ਹੈ। ਜੁੜਨ ਵਾਸਤੇ ਇੱਕ ਸੰਗਿਆ ਦਿੱਤੀ ਗਈ, ਉਹ ਸੰਗਿਆ ਦੇ ਨਾਲ ਜੁੜ ਜਾਵਾਂਗੇ ਤੇ ਸੱਚੇ ਉਸ ਨਾਮ ਤੱਕ ਪਹੁੰਚ ਜਾਵਾਂਗੇ, ਨਹੀਂ ਤੇ ਝੂਠ ਦੇ ਵਿੱਚ ਮਰਦੇ ਜੰਮਦੇ ਰਹਾਂਗੇ। ਦੁਸ਼ਟਾਂ ਕੇ ਕੀੜੇ ਦੁਸ਼ਟਾਂ ਕਮਾਵੇ, ਦੁਸ਼ਟਾਂ ਨੂੰ ਪੰਜਾਬੀਆਂ ਝੂਠ ਦੇ ਵਿੱਚ ਫਸੇ ਆ, ਝੂਠ ਨਾਲ ਪਿਆਰ ਕਰਦੇ ਆ, ਝੂਠ ਖਾ ਰਹੇ ਆ, ਇਹ ਸਾਰਾ ਜ਼ਹਿਰ ਹੈ ਔਰ ਝੂਠ ਦੇ ਵਿੱਚ ਹੀ ਸਾਡਾ ਫਿਰ ਜਨਮ ਹੋਣਾ। ਜਨਮ ਕਿਸ ਤਰ੍ਹਾਂ ਆਉਂਦਾ? ਜਦੋਂ ਆਖਰੀ ਟਾਈਮ ਦੇ ਵਿੱਚ ਅਗਰ ਪੂਰੀ ਜ਼ਿੰਦਗੀ ਅਸੀਂ ਚਿੰਤਨ ਕੀਤਾ ਵਸਤੂ ਔਰ ਸੰਬੰਧਾਂ ਦਾ, ਕਾਲ ਦੀ ਬੜੀ ਸੂਖਮ ਚਾਲ ਹੈ, ਆਖਰੀ ਟਾਈਮ ਜਦੋਂ ਬੁੱਧੀ ਛੋੜਦਾ ਇਸੇ ਤੋਂ ਆਤਮਾ ਦੇ ਉੱਪਰ, ਪੂਰੀ ਜ਼ਿੰਦਗੀ ਦਾ ਕੀਤਾ ਗਿਆ ਚਿੰਤਨ ਜਿਹੜਾ ਉਹਦੇ ਸਾਹਮਣੇ ਆ ਜਾਂਦਾ ਔਰ ਸੰਕਲਪ ਬਣ ਜਾਂਦਾ। ਉਹ ਸੰਕਲਪ ਕੈਸਾ ਬਣੇਗਾ? ਜਿਸ ਦਾ ਚਿੰਤਨ ਕੀਤਾ। ਇਸ ਕਰਕੇ ਜਿਹੜਾ ਸਿਮਰਨ ਹੈ, ਸਿਮਰਨ ਇਸੀ ਵਾਸਤੇ ਦਿੱਤਾ ਜਾਂਦਾ ਹੈ ਕਿ ਆਖਰੀ ਟਾਈਮ ਦੇ ਵਿੱਚ ਅਸੀਂ ਡੋਲ ਨਾ ਜਾਈਏ, ਦੂਰ ਨਾ ਹੋ ਜਾਈਏ ਆਪਣੇ ਸਤਿਗੁਰ ਤੋਂ, ਮਾਰ ਨਾ ਪੈ ਜਾਏ, ਕਿਉਂਕਿ ਵੈਸੇ ਬੜੇ ਚਲਾਕ ਆ ਪਰ ਉਸ ਮੌਕਾ ਸਾਡੀ ਚਲਾਕੀ ਗਾਇਬ ਹੋ ਜਾਂਦੀ ਹੈ। ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਅਸੀਂ ਗੁਰੂ ਨੂੰ ਯਾਦ ਰੱਖਣਾ। ਇਸੇ ਕਰਕੇ ਦਿਨ ਰਾਤ ਪਲ ਪਲ ਗਿਣ ਗਿਣ ਗੁਰ ਕੋ ਸੋਭ ਇਹ ਦਮ ਹੀਰਾ ਲਾਲ ਹੈ। ਕਬੀਰ ਜੀ ਬਿਲਕੁਲ ਸਪਸ਼ਟ ਬਾਣੀ ਕਹਿੰਦੇ ਨੇ ਕਿ ਇਹ ਹੀਰਾ ਲਾਲ ਮੋਤੀ ਦੇ ਬਰਾਬਰ ਦੀ ਕੀਮਤ ਹੈ। ਤਿੰਨ ਲੋਕਾਂ ਦੀ ਕੀਮਤ ਦੇ ਕੇ ਵੀ ਤੂੰ ਸਾਸ ਨੂੰ ਹਾਸਲ ਨਹੀਂ ਕਰ ਸਕਦਾ। ਇਹ ਗਿਣ ਗਿਣ ਕੇ ਗੁਰੂ ਨੂੰ ਅਰਪਿਤ ਕਰ ਦੇ। ਗੁਰੂ ਦੀ ਦਾਤ ਹੈ, ਗੁਰੂ ਦੀ ਬਖਸ਼ੀ ਹੋਈ ਕੀਮਤ ਹੈ, ਦੌਲਤ ਹੈ। ਇਹ ਗੁਰੂ ਨੂੰ ਭੇਟਾ ਜਾ ਸਕਦੀ ਹੈ, ਜਾਣੀ ਚਾਹੀਦੀ ਹੈ, ਪਰ ਅਸੀਂ ਕਰ ਕੀ ਰਹੇ ਹਾਂ? ਕਾਲ ਨੂੰ ਭੇਟਾ ਕਰ ਰਹੇ ਹਾਂ। ਜਦ ਕਾਲ ਨੂੰ ਭੇਟਾ ਕਰ ਰਹੇ ਹਾਂ ਤੇ ਉਸਨੇ ਆਪਣਾ ਮੂੰਹ ਯਾਨੀ ਕਿ ਮਨ ਨੂੰ ਵੀ ਸਾਡੇ ਸਰੀਰ ਦੇ ਉੱਪਰ ਲਗਾ ਦੇਣਾ ਹੈ। ਗੁਰੂ ਦੇ ਮੂੰਹ ਨੂੰ ਕਿਉਂ ਲੱਗ ਜਾਏਗਾ, ਕਿਸ ਤਰੀਕੇ ਨਾਲ ਲੱਗ ਜਾਏਗਾ, ਇਹ ਸਾਰਾ ਮਜ਼ਮੂਨ ਆਪਣੇ ਆਪ ਵਿੱਚ ਗੁਰੂ ਸਾਹਿਬ ਸਪਸ਼ਟ ਕਰ ਚੁੱਕੇ ਨੇ। ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਅਸੀਂ ਮਨਮੁਖੀ ਸ਼੍ਰੇਣੀ ਚੋਂ ਨਿਕਲ ਕਰਕੇ ਗੁਰਮੁਖ ਦੀ ਸ਼੍ਰੇਣੀ ਦੇ ਵਿੱਚ ਆਈਏ, ਤਾਂ ਹੀ ਜਾ ਕਰਕੇ ਅਸੀਂ ਇਸ ਮਜ਼ਮੂਨ ਦੇ ਉੱਪਰ ਯਾਨੀ ਕਿ ਮਨੁੱਖੇ ਜਨਮ ਦੇ ਅਰਥ ਨੂੰ ਹਾਸਲ ਕਰ ਸਕਾਂਗੇ। ਨਹੀਂ ਤੇ ਇਹ 84 ਲੱਖ ਜਾਮੇ ਹੋਰ ਕਿਸੇ ਵਾਸਤੇ ਨਹੀਂ, ਇਹ ਇਹਨਾਂ ਜੀਵਾਤਮਾ ਵਾਸਤੇ, ਸਾਡੇ ਤੁਹਾਡੇ ਵਾਸਤੇ ਵੀ ਬਣੇ ਨੇ। ਅਗਰ ਸਾਨੂੰ ਕੋਈ ਤਰਸ ਆਉਂਦਾ ਹੈ ਤੇ ਸਾਨੂੰ ਸ਼੍ਰੇਣੀ ਪਲਕ ਚਪਕਦੇ ਹੀ ਬਦਲ ਲੈਣੀ ਚਾਹੀਦੀ। ਮਨ ਦੇ ਨਾਲ ਝਗੜਾ ਯਾਨੀ ਕਿ ਕਾਲ ਰੂਪੀ ਮਨ ਜਿਹੜਾ ਇਸ ਪਰਿੰਦਾ ਉਸਨੇ ਇਸ ਸਰੀਰ ਦੇ ਅੰਦਰ ਬਿਠਾ ਰੱਖਿਆ, ਬਿਨਾਂ ਝਗੜਾ ਕੀਤੇ ਕਦੀ ਵੀ ਇਹ ਸਾਥ ਨਹੀਂ ਦੇਗਾ। ਅਗਰ ਅਸੀਂ ਇਸ ਭਰਮ ਦੇ ਵਿੱਚ ਬੈਠੇ ਹਾਂ ਕਿ ਅਸੀਂ ਕੋਈ ਕਿਰਿਆ ਸਤਿਗੁਰੂ ਕੋਲੋਂ ਲੈ ਲਈ ਹੈ, ਜਿਹਨਾਂ ਨੂੰ ਲਫ਼ਜ਼ ਜਾਂ ਕੋਈ ਅੰਮ੍ਰਿਤ ਦੀ ਗੱਲ ਅਸੀਂ ਕਰਦੇ ਹਾਂ, ਤੇ ਇਹ ਸਾਡਾ ਭਰਮ ਹੈ। ਇਹ ਲੜਾਈ ਸਾਨੂੰ ਕਰਨੀ ਪੈਣੀ ਹੈ। ਮਨੁੱਖਾ ਜਨਮ ਔਰ ਬੁੱਧੀ ਦਿੱਤੀ ਇਸੇ ਕਰਕੇ ਹੈ ਕਿ ਤੂੰ ਆਪਣੀ ਲੜਾਈ ਨੂੰ ਲੜ, ਬਾਕੀ 84 ਲੱਖ ਜਾਮਿਆਂ ਦੇ ਵਿੱਚ ਇਹ ਜੀਵਾਤਮਾ ਲੜਾਈ ਕਰ ਹੀ ਨਹੀਂ ਸਕਦੀ। ਸਿਰਫ ਭੁਗਤਾਨ ਮਾਤਰ ਹੈ, ਭੁਗਤਾਨ ਹੀ ਦਿੰਦੀ ਹੈ। ਤੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਸ ਮਨ ਦੇ ਨਾਲ ਲੜਾਈ ਕਰ, ਝਗੜਾ ਕਰ, ਇਸ ਦੇ ਹੁਕਮ ਦੇ ਵਿੱਚੋਂ ਨਿਕਲ, ਇਸ ਨੂੰ ਆਪਣਾ ਸਾਥੀ ਬਣਾ। ਦੂਸਰੀ ਤੁਕ ਕਹਿੰਦੀ ਹੈ ਕਿ ਇਸ ਨੂੰ ਸਾਥੀ ਨਹੀਂ ਬਣਾ। ਅਗਰ ਇਹ ਸਾਥੀ ਨਹੀਂ ਬਣੇਗਾ ਤੇ ਜੀਵਾਤਮਾ ਕਦੇ ਵੀ ਗੁਰਮੁਖ ਨਹੀਂ ਬਣ ਸਕਦੀ, ਉਸ ਨਾਮ ਨਾਲ ਨਹੀਂ ਜੁੜ ਸਕਦੀ। ਕਿਉਂ? ਨਾਮ ਅੰਤਰ ਦੇ ਵਿੱਚ ਹੈ, ਔਰ ਇਹ ਖਿਆਲ ਜਿਹੜਾ ਹੈ ਇਹ ਲੈ ਕਰਕੇ ਇਹ ਮਨ ਬਾਹਰ ਦੌੜ ਰਿਹਾ। ਤੇ ਅਗਰ ਇਹ ਸਾਥ ਦੇਵੇ, ਮਨ ਜਾਵੇ ਅੰਦਰ ਜਾਣ ਵਾਸਤੇ, ਇਹ ਸਿਮਰਨ ਕਰ ਲਵੇ, ਭਜਨ ਕਰ ਲਵੇ ਗੁਰੂ ਦੇ ਦਿੱਤੇ ਉਸ ਸ਼ਬਦ ਦਾ, ਤੇ ਫਿਰ ਪੱਕੀ ਗੱਲ ਹੈ ਕਿ ਸਮਾਨ ਦੇ ਲਾਇਕ ਬਣ ਜਾਏਗਾ। ਕਿੱਥੇ? ਆਪਣੇ ਮੂਲ ਦੇ ਵਿੱਚ, ਬ੍ਰਹਮ ਦੇ ਵਿੱਚ। ਔਰ ਜਦ ਤੱਕ ਇਹ ਸਮਾਏਗਾ ਨਹੀਂ, ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਅਸੀਂ ਇਸ ਮਜ਼ਮੂਨ ਨੂੰ ਪ੍ਰਾਪਤ ਨਹੀਂ ਕਰ ਸਕਦੇ। ਤੇ ਇਸ ਦੋਹੇ ਦੇ ਵਿੱਚ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਇਹਨੂੰ ਪ੍ਰਾਪਤ ਕਰਨ ਵਾਸਤੇ ਤੈਨੂੰ ਇਹ ਝਗੜਾ ਕਰਨਾ ਹੀ ਪੈਣਾ ਹੈ। ਸੋਟੇ ਅੱਗੇ ਤਰੇ ਹੁਮੈ ਵਿੱਚ ਮਾਰ, ਮਨ ਔਰ ਤਨ ਇਹ ਦੋਨਾਂ ਨੂੰ ਹੀ ਆਪਣੇ ਗੁਰੂ ਨੂੰ ਭੇਟ ਕਰ, ਅੱਗੇ ਕਰ, ਨਿਮਾਣਾ ਹੋ, ਤਾਂ ਹੀ ਜਾ ਕਰਕੇ ਤੂੰ ਜਿਹੜੀ ਕਿਰਿਆ ਅਪਣਾਈ ਹੈ ਯਾਨੀ ਕਿ ਕਾਮਨਾ ਦੇ ਅਧੀਨ ਕਿਰਿਆ ਅਪਣਾਏਗਾ ਤੇ ਬ੍ਰਹਮ ਦੇ ਵਿੱਚ ਆਏਗਾ। ਸੇਵਾ ਕਰਤ ਹੋ ਨਿਕਾਮੀ, ਕਿਸ ਕੋ ਹੋ ਤੋ ਪ੍ਰਾਪਤ ਸਵਾਮੀ। ਮਨ ਬੇਚਿਆ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਜ। ਯਾਨੀ ਕਿ ਜਦ ਤੱਕ ਇਹ ਮਨ ਦੀ ਭੇਟਾ ਅਸੀਂ ਨਹੀਂ ਦੇਵਾਂਗੇ, ਔਰ ਮਨ ਹੀ ਸਾਡੇ ਕੋਲ ਭੇਟ ਨਹੀਂ ਦਿੱਤਾ ਜਾਂਦਾ, ਬਾਕੀ ਸਾਰੇ ਜੋ ਕੁਝ ਅਸੀਂ ਸਤਿਗੁਰੂ ਕੋਲ ਲੈਂਦੇ ਹਾਂ ਨਾ, ਉਸ ਦਾ 1000ਵਾਂ 2000ਵਾਂ ਹਿੱਸਾ ਯਾਨੀ ਕਿ 2, 4, 5, 10, 20, 50, 100 ਰੁਪਈਏ ਮੱਥਾ ਟੇਕ ਕੇ ਬੜੇ ਖੁਸ਼ ਹੁੰਦੇ ਆ ਵੀ ਗੋਲਕ ਚ ਅਸੀਂ ਪੈਸੇ ਪਾ ਤੇ। ਹੁਣ ਵਿਚਾਰ ਕਰਕੇ ਦੇਖੋ ਇਹਨਾਂ ਦੀ ਕੋਈ ਹਸਤੀ ਹੈ, ਕੋਈ ਕੀਮਤ ਹੈ? ਇਹ ਜੜ ਵਸਤੂਆਂ ਯਾਦ ਰੱਖਣਾ, ਸਤਿਗੁਰੂ ਕਦੀ ਭੇਟ ਨਹੀਂ ਜੋ ਸਵੀਕਾਰ ਕਰਦਾ। ਕਿਉਂ? ਕਿਉਂਕਿ ਉਹ ਅਵਿਨਾਸ਼ੀ ਹੈ, ਉਹ ਅਵਿਨਾਸ਼ੀ ਕਦੀ ਵੀ ਨਾਸ਼ਵਾਨ ਦਾ ਪਿਆਰ ਕਿਉਂ ਕਰੇਗਾ? ਕਿਉਂ ਉਸਦੀ ਭੇਟਾ ਲਏਗਾ? ਉਹ ਭੇਟਾ ਲਏਗਾ ਕਿਸ ਦੀ? ਮਨ ਦੀ, ਕਿਉਂਕਿ ਮਨ ਦੇ ਵਿੱਚ ਵੀ ਚੇਤਨਤਾ ਮੌਜੂਦ ਹੈ। ਕਾਰਨ ਕੀ ਹੈ ਇਸ ਭੇਟਾ ਨੂੰ ਲੈਣ ਦਾ? ਕਿ ਇਸ ਦੇ ਬਿਨਾਂ ਇਹ ਜੀਵਾਤਮਾ ਜਿਹੜੀ ਹੈ ਗੁਰਮੁਖ ਨਹੀਂ ਬਣ ਸਕਦੀ। ਇਸ ਕਰਕੇ ਉਸਨੇ ਅਧਿਕਾਰ ਦਿੱਤਾ, ਤੂੰ ਆਪਣੇ ਮਨ ਨੂੰ ਭੇਟ ਕਰ ਸਕਦਾ। ਉਹ ਤਨ ਕਿਸ ਦਾ? ਇਹ ਵੀ ਗੁਰੂ ਦਾ। ਜਾਣ ਕੇ ਉਸਦੀ ਇਹ ਵੀ ਗੁਰੂ ਦੀ ਹੈ ਤੇ ਫਿਰ ਭੇਟ ਕਿਸ ਨੂੰ ਕਰ ਰਿਹਾ, ਕਿਸ ਦੇ ਉੱਪਰ ਪ੍ਰਸੰਨ ਹੋ ਰਿਹਾ ਸੀ। ਇਹ ਮਨ ਦੀ ਬੜੀ ਸੂਖਸ਼ਮ ਚਾਲ ਹੈ ਕਿ ਇੱਕ ਪਾਸੇ ਫਰਿਆਦ ਤੇ ਕਹਦਾ 50 ਲੱਖ ਦੀ ਮੈਨੂੰ ਮਿਲ ਜਾਵੇ ਚੀਜ਼, ਉਹ ਭੇਟਾ ਕੀ ਕਰਦਾ ਹੈ 2-4-5 ਸੌ ਹਜ਼ਾਰ 1500। ਹੁਣ ਵਿਚਾਰ ਕਰਕੇ ਦੇਖ ਲਓ ਇਹ ਸਾਰਾ ਮਜ਼ਬੂਨ ਕਿਸਨੇ ਪੜਾਇਆ, ਇਹ ਸਿਆਣਤ ਕਿਸਨੇ ਦਿੱਤੀ, ਇਹ ਚਲਾਕੀਆਂ ਕਿੱਥੋਂ ਸਿੱਖੀਆਂ ਸੀ? ਇਸ ਮਨ ਕੋਲੋਂ। ਇਹ ਮਨ ਰੂਪੀ ਕਰਿੰਦਾ ਜਿਹੜਾ ਹੈ ਇਹ ਹਰ ਜੀਵਾਤਮਾ ਦੇ ਨਾਲ, ਯਾਨੀ ਕਿ ਤਨ ਔਰ ਮਨ ਦਾ ਪਿੰਜਰਾ ਮੌਜੂਦ ਹੈ। ਇਸ ਪਿੰਜਰੇ ਚੋਂ ਅਗਰ ਅਸੀਂ ਨਿਕਲਣਾ ਚਾਹੁੰਦੇ ਹਾਂ ਤੇ ਪੱਕੀ ਗੱਲ ਹੈ ਕਿ ਪਹਿਲੇ ਇਸ ਨੂੰ ਆਪਣੇ ਸਤਿਗੁਰ ਨੂੰ ਭੇਟ ਕਰੋ। ਅਗਰ ਅਸੀਂ ਮਨ ਕਰਕੇ ਦੀਨ ਹੋ ਗਏ, ਨਿਮਾਣੇ ਹੋ ਗਏ ਔਰ ਉਸ ਕਿਰਿਆ ਨੂੰ ਅਪਣਾ ਲਿਆ ਜਿਸ ਨੂੰ ਸਿਮਰਨ ਕਹਿੰਦੇ ਹਾਂ, ਮਨ ਕਰਕੇ ਸਿਮਰਨ, ਮਨ ਨੂੰ ਜੇ ਪਾ ਲਿਆ ਤੇ ਫਿਰ ਇਹ ਮਨ ਮਰ ਜਾਏਗਾ, ਮਨ ਸਾਥ ਦੇਗਾ, ਫਿਰ ਇਹ ਜੀਵਾਤਮਾ ਅੰਦਰ ਜਾਣ ਦੇ ਲਾਇਕ ਜ਼ਰੂਰ ਬਣ ਜਾਏਗੀ।
ਤਨ ਗੁਰਮੁਖ ਸੋ ਪਰਵਾਣੀ ਜੀ ਕਦੇ
ਜਿਹੜੀ ਮਨਮੁਖੀ ਜੀਵਾਤਮਾ ਜਿਹੜੀ ਇਸ ਪ੍ਰਕਿਰਿਆ ਨੂੰ ਅਪਣਾ ਲੈਂਦੀ ਹੈ, ਆਪਣੇ ਤਨ ਔਰ ਮਨ ਨੂੰ ਭੇਟਾ ਕਰ ਦਿੰਦੀ ਹੈ, ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਪ੍ਰਵਾਨਗੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਪ੍ਰਵਾਨਗੀ ਕਿਸ ਤਰੀਕੇ ਦੇ ਨਾਲ ਕਿ ਜਿਹੜੇ ਵਿਸ਼ੇ ਵਿਕਾਰ ਇਸ ਮਨ ਦੇ ਸਾਹਮਣਾ ਅੰਤਰ ਦੇ ਵਿੱਚ ਉਹ ਸਾਰੇ ਹੀ ਦੂਰ ਹੋ ਜਾਂਦੇ ਨੇ। ਕਿਸ ਤਰੀਕੇ ਨਾਲ? ਜਿਸ ਤਰ੍ਹਾਂ ਬੱਚੇ ਦਾ ਗੁਰੂ ਸਾਹਿਬਾਂ ਨੇ ਉਦਾਹਰਣ ਦਿੱਤਾ ਸੀ ਕਿ ਮਾਂ ਦੀ ਸ਼ਰਨ ਦੇ ਵਿੱਚ ਆ ਜਾਵੇ ਤੇ ਫਿਰ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਉਸੇ ਤਰੀਕੇ ਦੇ ਨਾਲ ਗੁਰੂ ਭਗਤੀ ਹੈ, ਜਦੋਂ ਗੁਰੂ ਦੀ ਭਗਤੀ ਸ਼ੁਰੂ ਹੋ ਗਈ, ਯਾਨੀ ਕਿ ਗੁਰੂ ਦੀ ਸ਼ਰਨ ਦੇ ਵਿੱਚ ਜੀਵਾਤਮਾ ਆ ਗਈ ਤੇ ਜਿਤਨੇ ਵੀ ਉਸਨੇ ਪਾਪ ਕੀਤੇ ਸਨ ਨਾ, ਇਹ ਸਾਰੇ ਦੇ ਸਾਰੇ ਸਤਿਗੁਰੂ ਨੂੰ ਆਪਣੇ ਆਪ ਹੀ ਭੇਟਾ ਹੋ ਜਾਂਦੇ ਨੇ। ਸਾਰੀਆਂ ਚਲਾਕੀਆਂ ਜਿਹੜੀਆਂ ਸਿਆਣਤਾਂ ਨੇ ਆਪਣੇ ਆਪ ਹੀ ਦੂਰ ਹੋਣ ਲੱਗ ਜਾਂਦੀਆਂ ਨੇ ਜਦੋਂ ਗੁਰੂ ਦੇ ਉਪਦੇਸ਼ ਦੇ ਉੱਪਰ ਅਮਲ ਸ਼ੁਰੂ ਕਰ ਦਿੰਦੇ। ਅਸਲੀ ਭਾਵ ਹੈ ਅਮਲ ਕਰਨਾ। ਅਗਰ ਗੁਰੂ ਗੁਰੂ ਕਰਦੇ ਰਹੇ, ਗੁਰੂ ਦੇ ਚੱਕਰ ਵੀ ਲਗਾਉਂਦੇ ਰਹੇ, ਜਿਤਲੇ ਮਰਜ਼ੀ ਅਨੰਤ ਕਾਲ ਤੱਕ ਲਾਉਂਦੇ ਰਹੀਏ, ਮੱਥੇ ਟੇਕਦੇ ਰਹੀਏ, ਬਾਣੀ ਬਿਲਕੁਲ ਸਪਸ਼ਟ ਕਰਦੀ ਹੈ ਕਿ ਮੱਥੇ ਟੇਕਣ ਵਾਲਾ ਗੁਰੂ ਨੂੰ ਪਸੰਦ ਹੀ ਨਹੀਂ ਹੈਗਾ। ਇੱਕ ਵਾਰੀ ਹੋਇਆ, ਦੋ ਵਾਰੀ ਹੋਇਆ, ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੱਥੇ ਟੇਕਣ ਨੂੰ ਪਸੰਦ ਕਰਦੇ ਹਾਂ, ਧੂਪ ਬੱਤੀ ਦੇਣੀ ਪਸੰਦ ਕਰਦੇ ਹਾਂ, ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਆ ਨਾ, ਉਸਨੂੰ ਇਸ ਤਖ਼ਤ ਦੇ ਵਾਰਿਸ ਵੀ ਮੱਥਾ ਟੇਕਦੇ ਨੇ, ਸਲਾਮ ਕਰਦੇ ਨੇ। ਇਸ ਕਰਕੇ ਜ਼ਿਆਦਾ ਸਲਾਮ ਜਾਂ ਮੱਥੇ ਜਿਹੜੇ ਨੇ ਉਹ ਪਰਮਾਤਮਾ ਨੂੰ ਪਸੰਦ ਹੀ ਨਹੀਂ ਹੈ। ਪਰ ਇਹ ਕਿਸਨੇ ਕਰਾਏ? ਇਹ ਮਨ ਨੇ ਕਰਾਏ। ਕਿਉਂ? ਉਹ ਸੁਧਰਨਾ ਨਹੀਂ ਚਾਹੁੰਦਾ, ਵਿਸ਼ੇ ਵਿਕਾਰਾਂ ਚੋਂ ਨਿਕਲਣਾ ਨਹੀਂ ਚਾਹੁੰਦਾ, ਪਰ ਜਿਸਲੇ ਗੁਰੂ ਦੇ ਕੋਲ ਆਉਂਦਾ ਉਸਲੇ ਡਰਦਾ, ਉਹ ਡਰਦਾ ਮੱਥੇ ਟੇਕਣੇ ਸ਼ੁਰੂ ਕਰ ਦਿੰਦਾ, ਹੱਥ ਉੱਤੇ ਕਰਕੇ ਸਲਾਮ ਕਰਨੀ ਸ਼ੁਰੂ ਕਰ ਦਿੰਦਾ, ਪਰ ਬਾਹਰ ਨਿਕਲਦੇ ਹੀ ਉਹਦਾ ਅੱਗੇ ਫੈਲਾਅ ਉਤਨਾ ਦਾ ਉਤਨਾ ਹੀ ਹੋ ਜਾਂਦਾ, ਫਿਰ ਗੁਬਾਰ ਦੇ ਵਿੱਚ ਫੈਲਿਆ ਆ, ਉਸੀ ਵਿਸ਼ੇ ਵਿਕਾਰਾਂ ਦੇ ਵਿੱਚ ਰਮ ਜਾਂਦਾ। ਤੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਅਗਰ ਤੂੰ ਪ੍ਰਵਾਨ ਹੋ ਜਾਏ, ਅਗਰ ਲਫ਼ਜ਼ ਮੌਜੂਦ ਆ ਕਿ ਅਗਰ ਪ੍ਰਵਾਨਗੀ ਨਹੀਂ ਹੋਈ ਤੇ ਤੈਨੂੰ ਸਮਰੱਥਾ ਹਾਸਲ ਨਹੀਂ ਹੋ ਸਕਦੀ, ਅਗਰ ਤੂੰ ਪ੍ਰਵਾਨ ਹੋ ਗਿਆ ਤੇ ਫਿਰ ਤੈਨੂੰ ਇਸ ਰਸਤੇ ਤੇ ਚੱਲਣ ਤੋਂ ਕੋਈ ਨਹੀਂ ਰੋਕ ਸਕਦਾ। ਸਾਰਾ ਸੰਸਾਰ ਜਿਹੜਾ ਤਿੰਨੋਂ ਗੁਣਾਂ ਦੇ ਅਧੀਨ ਹੈ। ਤਿੰਨ ਗੁਣ ਕਿਹੜੇ ਨੇ? ਸਤੋ ਗੁਣ, ਰਜੋ ਗੁਣ ਔਰ ਤਮੋ ਗੁਣ। ਇਹਨਾਂ ਤਿੰਨਾਂ ਗੁਣਾਂ ਦੇ ਉੱਪਰ ਆਧਾਰਿਤ ਹੈ ਇਹ ਜੜ ਚੇਤਨ ਲੋਕ ਜਿਤਨਾ ਵੀ ਹੈ। ਔਰ ਜਦ ਤੱਕ ਇਹ ਜੀਵਾਤਮਾ ਇਹਨਾਂ ਤਿੰਨ ਗੁਣਾਂ ਦੇ ਵਿੱਚ ਫਸੀ ਹੋਈ ਹੈ ਨਾ, ਇਹਨਾਂ ਦੇ ਨਾਲ ਪਿਆਰ ਕਰਦੀ ਹੈ, ਕਦੇ ਵੀ ਉਸਨੂੰ ਉਹ ਪ੍ਰਾਪਤੀ ਨਹੀਂ ਹੋ ਸਕਦੀ ਜਿਸ ਦੇ ਨਾਲ ਉਸਨੂੰ ਮਾਣ ਪ੍ਰਾਪਤ ਹੋ। ਕਹਿੰਦੇ ਨੇ ਹੋਮਾ ਤਤ ਕੋਈ, ਇਹ ਸਾਰੀ ਕਿਰਿਆ ਤਿੰਨ ਗੁਣੀ ਜਿਹੜੀ ਹੈ ਹੋਮਾ ਦੇ ਅਧੀਨ ਹੈ। ਹੋਮਾ ਕੀ ਹੈ? ਕਿ ਮੇਰੀ ਮੈਂ ਕਰਕੇ, ਮੇਰੀ ਕਾਮਨਾ ਸਵਾਰਥ ਇੱਛਾ ਕਰਕੇ ਕਿਰਿਆ ਕੀਤੀ, ਬੇਸ਼ੱਕ ਸਤਿਗੁਰੂ ਦੇ ਕੋਲ ਰਹਿ ਕਰਕੇ ਕੀਤੀ। ਇਹ ਵਾਰ ਵਾਰ ਗੁਰੂ ਸਾਹਿਬ ਇਸ ਤੁਕ ਦਾ ਇਸਤੇਮਾਲ ਕਰਦੇ ਨੇ। ਕਾਰਨ ਕੀ ਹੈ? ਕਿ ਅਸੀਂ ਸੰਕਾਰ ਦੇ ਵਿੱਚ ਬੈਠੇ ਹਾਂ ਕਿ ਅਸੀਂ ਸਤਿਗੁਰ ਦੇ ਪਾਸ ਰੋਜ਼ ਆਉਂਦੇ ਹਾਂ, ਪਰ ਕਿਰਿਆ ਨੂੰ ਨਹੀਂ ਵੀ ਅਪਣਾਇਆ ਤੇ ਸਾਡਾ ਬੇੜਾ ਪਾਰ ਹੋ ਜਾਏਗਾ, ਤੇ ਇਹ ਭਰਮ ਹੈ। ਇਸ ਕਰਕੇ ਗੁਰੂ ਸਾਹਿਬ ਵਾਰ ਵਾਰ ਇਸ ਚੀਜ਼ ਨੂੰ ਦੁਹਰਾਉਂਦੇ ਨੇ ਕਿ ਅਗਰ ਅਸੀਂ ਜਿਹੜੀ ਕਿਰਿਆ ਅਪਣਾ ਰੱਖੀਏ, ਇੱਛਾ ਸਵਾਰਥ ਔਰ ਕਾਮਨਾ ਦੇ ਅਧੀਨ ਹੈ, ਇਹ ਤਿੰਨ ਗੁਣੀ ਮਾਇਆ ਦੇ ਅੰਦਰ ਕੈਦ ਹੋ ਜਾਏਗੀ, ਜਨਮ ਔਰ ਮਰਨ ਦੇ ਬੰਧਨ ਵਿੱਚ ਲਿਆਏਗੀ। ਪੱਤ ਖੋਏ, ਪੱਤ ਕਿਹਦੀ ਜਾਏਗੀ? ਪੱਤ ਕਿਸਦੀ ਹੈ? ਇਸ ਜੀਵਾਤਮਾ ਦੀ ਪੱਤ, ਜਿਹੜੀ ਕਿ ਕਿਹੜੀ ਸੀ? ਇਹ ਰਾਜ ਕਰਨ ਵਾਸਤੇ ਪੈਦਾ ਹੋਈ ਸੀ, ਪਰਮਾਤਮਾ ਦਾ ਅੰਸ਼ ਸੀ, ਜਦ ਚੇਤਨ ਸਾਹਿਬ ਨੂੰ ਆਧਾਰ ਦੇਣ ਵਾਲੀ ਇਹ ਇੱਕ ਤਾਕਤ ਸੀ, ਇਹਦੀ ਤਦ ਖੋ ਗਈ ਜਦੋਂ ਇਹ 84 ਲੱਖ ਜਾਮਿਆਂ ਦੇ ਵਿੱਚ ਸੂਰ ਦੀ ਜੂਨੀ 'ਚ ਗਈ, ਕੁੱਤੇ ਦੀ ਜੂਨੀ 'ਚ ਗਈ, ਇਸਦਾ ਸਾਰਾ ਮਾਨ ਸਨਮਾਨ ਪੱਤ ਜਿਹੜੀ ਸੀ ਇਹ ਖੋ ਲਈ। ਜਦੋਂ ਇਹ ਕੋਈ ਰਾਣੀ ਹੋਵੇ ਔਰ ਝਾੜੂ ਮਾਰਨ ਦੀ ਉਸਨੂੰ ਡਿਊਟੀ ਮਿਲ ਜਾਏ ਤੇ ਉਹਦਾ ਕੰਮ ਖਤਮ ਹੋ ਗਿਆ, ਯਾਨੀ ਕਿ ਉਸਦੀ ਪੱਤ ਜਿਹੜਾ ਮਾਨ ਸੀ ਉਹ ਸਾਰਾ ਉਸਨੇ ਗਵਾ ਲਿਆ। ਕਾਰਨ ਕੀ ਸੀ? ਉਸਨੇ ਐਸੇ ਕਰਮ ਕੀਤੇ, ਇੱਕ ਚਮਾਰ ਦੀ ਸੰਗਤ ਕੀਤੀ, ਚਮਾਰ ਦੇ ਨਾਲ ਇਸ਼ਕ ਕਰ ਲਿਆ। ਚਮਾਰ ਕੋਲ ਸੀ ਮਨ, ਮਨ ਦੇ ਨਾਲ ਇਸ਼ਕ ਕਰਕੇ ਹੁਣ ਵਿਚਾਰ ਕਰਕੇ ਦੇਖੋ ਚਮਾਰ ਦਾ ਕੰਮ ਕੀ ਹੈ? ਕੂੜੇ ਨੂੰ ਢੋਣਾ। ਹੁਣ ਅਗਰ ਉਹ ਕੂੜੇ ਨੂੰ ਢੋ ਰਿਹਾ ਔਰ ਉਹਦੀ ਸੰਗਤ ਕਰਕੇ ਇਹ ਜੀਵਾਤਮਾ ਉਸਦੇ ਨਾਲ ਵਿਆਹੀ ਗਈ ਤੇ ਫਿਰ ਇਹ ਕਿਸ ਨੂੰ ਢੋਏਗੀ? ਉਹ ਵੀ ਝਾੜੂ ਲਾਏਗੀ, ਉਹ ਵੀ ਕੂੜਾ ਹੀ ਢੋਏਗੀ। ਕਹਿੰਦੇ ਹੁਣ ਰਾਜ ਕਰਨ ਵਾਸਤੇ ਪੈਦਾ ਇਸ ਆਜ਼ਾਦੀ, ਉਹਦਾ ਅਸਰ ਕੀ ਹੋ ਰਿਹਾ? 84 ਲੱਖ ਜਾਮਿਆਂ ਦੇ ਵਿੱਚ ਬਾਰ ਬਾਰ ਜੰਮਣ ਔਰ ਮਰਨ ਦੇ ਵਿੱਚ ਫਸੀਏ, ਇਹ ਦੁੱਖ ਸਹਿਣਾ ਪੈਂਦਾ। ਆਖਰੀ ਸਮਾਂ ਆਉਂਦਾ, ਪਿੰਜਰੇ ਦਾ ਵਾਲਾਂ ਤੋਂ ਪਕੜ ਕੇ ਕੱਢ ਲਈ ਜਾਂਦੀ ਹੈ, ਫਿਰ ਇੱਕ ਨਵਾਂ ਪਿੰਜਰਾ ਤਨ ਔਰ ਮਨ ਦਾ ਇਸਨੂੰ ਦੇ ਦਿੱਤਾ ਜਾਂਦਾ। ਅਨੰਤ ਕਾਲ ਤੋਂ ਇਹ ਕਿਰਿਆ ਚੱਲ ਰਹੀ ਹੈ, ਉਹ ਅਸੀਂ ਕਦੇ ਵੀ ਅੱਜ ਤੱਕ ਇਸ ਜੀਵਾਤਮਾ ਦਾ ਉਧਾਰ ਕਰ ਹੀ ਨਹੀਂ ਸਕੇ। ਗੁਰਮੁਖ ਹੋਵੇ ਚੌਥਾ ਪਦ ਜਿਵੇਂ ਉਹ ਕਹਿੰਦੇ ਨੇ, ਜਿਹੜਾ ਮਨਮੁਖ ਜੀਵ ਜਿਹੜਾ ਹੈ ਉਹ ਗੁਰਮੁਖ ਬਣਨਾ ਚਾਹੁੰਦਾ, ਕਿਰਿਆ ਨੂੰ ਅਪਣਾ ਲੈਂਦਾ, ਫਿਰ 3 ਗੁਣਾਂ ਦੇ ਉੱਪਰ ਉਸਦੀ ਨਜ਼ਰ ਨਹੀਂ ਆਉਂਦੀ, ਉਸਦੀ ਨਜ਼ਰ ਚੌਥੇ ਗੁਣ ਤੇ ਹੁੰਦੀ ਹੈ। ਚੌਥੇ ਗੁਣ, ਚੌਥਾ ਗੁਣ ਕਿੱਥੇ ਆ? ਉਹ ਸੱਚਖੰਡ ਦੇ ਵਿੱਚ ਆ, ਉਹ ਇਹਨਾਂ 3 ਲੋਕਾਂ ਦੇ ਵਿੱਚ ਵਿਆਪਤ ਨਹੀਂ। ਯਾਨੀ ਕਿ ਜਿਹੜੀ ਜੀਵਾਤਮਾ ਪ੍ਰਕਿਰਿਆ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਅਪਣਾ ਲੈਂਦੀ ਹੈ, ਉਸਦੀ ਨਜ਼ਰ, ਉਸਦੀ ਮੰਜ਼ਿਲ ਉਸ ਸੱਚਖੰਡ ਦੀ ਤਰਫ, ਉਸ ਅਕਾਲ ਪੁਰਖ ਦੀ ਤਰਫ ਹੈ, ਔਰ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰਨ ਵਾਸਤੇ ਉਹ ਆਪਣੇ ਆਪ ਦੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਜਾਮਾ ਅਪਣਾ ਲੈਂਦਾ, ਔਰ ਇਸ ਜਾਮੇ ਨੂੰ ਅਪਣਾ ਕਰਕੇ ਪ੍ਰੈਕਟੀਕਲ ਰੂਪ ਦੇ ਵਿੱਚ ਹੀ ਇਹ ਸਾਰੇ ਮੰਦਰਾਂ ਨੂੰ ਪਾਰ ਕਰਦਾ ਆ, ਉਸ ਸਮਰੱਥਾ ਨੂੰ ਹਾਸਲ ਕਰਨ ਦੇ ਕਾਬਿਲ ਬਣਦਾ। ਆਪਣਾ ਆਪ ਪਛਾਣੋ, ਬਿਲਕੁਲ ਸਪਸ਼ਟ ਹੈ। ਦੋ ਹਿੱਸੇ ਨੇ ਇਸ ਤੁਕ ਦੇ ਕਿ ਪੈ ਹੋਵੇ, ਅਗਰ ਗੁਰੂ ਦਾ ਪੈ ਜੀਵਾਤਮਾ ਨੂੰ ਹੋ ਜਾਵੇ ਨਾ, ਬੜੀਆਂ ਚਤੁਰ ਜੀਵਾਤਮਾ ਕਹਿੰਦੇ ਇਹ ਸਾਨੂੰ ਤਾਂ ਡਾਰੀ ਕੋਈ ਨਹੀਂ ਲੱਗਦਾ, ਉਹ ਡਾਰੀ ਕੋਈ ਨਹੀਂ ਲੱਗਦਾ ਤੇ ਸਫਾਈ ਕਿਸ ਤਰੀਕੇ ਨਾਲ ਹੋਏਗੀ? ਕੋਈ ਵੀ ਬੱਚਾ ਭੈੜੇ ਕੰਮ ਕਰਨ ਤੋਂ ਦੂਰ ਕਦੋਂ ਉੱਠਦਾ? ਜਦੋਂ ਉਸਨੂੰ ਮਾਂ ਬਾਪ ਦਾ, ਗੁਰੂ ਦਾ, ਸਮਾਜ ਦਾ ਕੋਈ ਡਰ ਹੁੰਦਾ। ਉਹ ਅਗਰ ਬੱਚੇ ਦੇ ਅੰਦਰ ਡਰ ਨਹੀਂ ਹੈ ਤੇ ਉਹਦੇ ਅੰਦਰ ਸਫਾਈ ਵੀ ਨਹੀਂ ਹੋ ਸਕਦੀ, ਉਹ ਵਿਸ਼ੇ ਵਿਕਾਰ ਆ, ਯਾਨੀ ਕਿ ਗਲਤ ਕੰਮ ਨੂੰ ਹੀ ਕਰੇਗਾ। ਔਰ ਅਗਰ ਗੁਰੂ ਦਾ ਡਰ ਜੀਵਾਤਮਾ ਦੇ ਵਿੱਚ ਆ ਜਾਏ, ਪ੍ਰੇਮ ਰੂਪੀ ਡਰ ਹੈ, ਦਹਿਸ਼ਤ ਦੀ ਗੱਲ ਨਹੀਂ ਹੈ ਉਹਦੇ ਵਿੱਚ। ਅਗਰ ਗੁਰੂ ਦੇ ਨਾਲ ਪ੍ਰੇਮ ਹੈ, ਪ੍ਰੇਮ ਤਾਂ ਹੀ ਹੋਏਗਾ ਜੇ ਅਸੀਂ ਉਸਦੀ ਕਿਰਿਆ ਨੂੰ ਅਪਣਾਉਣਾ ਚਾਹਵਾਂਗੇ, ਔਰ ਅਪਣਾਵਾਂਗੇ ਵੀ ਤਾਂ ਹੀ ਜੇ ਸਾਡਾ ਸੱਚਮੁੱਚ ਦਾ ਪਿਆਰ ਹੋਵੇ। ਝੂਠੀ ਪ੍ਰੀਤ ਨਹੀਂ ਜਗਤ ਦੀ, ਝੂਠੀ ਦੇਖੀ ਪ੍ਰੀਤ, ਮਰੇ ਨੂੰ ਸਮਝਾਇਆ ਜਾਂਦਾ ਕਿ ਇਹ ਝੂਠੀ ਹੈ ਪ੍ਰੀਤ, ਉਹ ਪੜ੍ਹਾਉਣ ਵਾਲੇ ਕੌਣ ਨੇ? ਆਕਾਰ ਆਕਾਰ ਦੇ ਨਾ ਤੋਂ ਕੇ ਉਹ ਵੀ ਇਸ ਕਿਰਿਆ ਤੋਂ ਦੂਰ ਹੋ ਜਾਂਦੇ ਨੇ। ਉਹ ਜਿੰਦੇ ਜੀ ਉਸਨੇ ਕਦੀ ਇਸ ਕਿਰਿਆ ਨੂੰ ਨਾ ਅਪਣਾਇਆ, ਜਿੰਦੇ ਜੀ ਉਹ ਪਿਆਰ ਹੀ ਕਰਦਾ ਰਿਹਾ ਸਮਾਜ ਦੇ ਜੜ ਵਸਤੂ ਔਰ ਚੇਤਨ ਸੰਬੰਧਾਂ ਨੂੰ, ਪਰ ਮਰਨ ਦੇ ਬਾਅਦ ਉਸਨੂੰ ਪੜ੍ਹਾਇਆ ਜਾਂਦਾ ਝੂਠੀ ਦੇਖੀ ਪ੍ਰੀਤ ਜਗਤ ਮੈਂ ਝੂਠੀ ਰਹੇ। ਤੇ ਕਿਤਨਾ ਵੱਡਾ ਆਡੰਬਰ ਹੈ ਇਸ ਮਨ ਦਾ ਫੈਲਾਇਆ ਹੋਇਆ, ਮਨ ਦਾ ਚਲਾਇਆ, ਜਿਹੜੀ ਕਿਰਿਆ ਕਰਮ ਕੀਤੇ ਸੀ, ਜਿਹਦਾ ਚਿੰਤਨ ਕੀਤਾ ਸੀ, ਉਹਦੇ ਵਾਲ ਤੋਂ ਪਕੜ ਕੇ ਉਸੀ ਵਕਤ ਉਸਨੂੰ ਪਿੰਜਰਾ ਦੇ ਦਿੱਤਾ ਗਿਆ। ਹੁਣ ਬਾਕੀ ਮਿੱਟੀ ਆ, ਮਿੱਟੀ ਨੂੰ ਚਾਹੇ ਸੋਨੇ ਦੇ ਉੱਪਰ ਲਾ ਕਰਕੇ ਸਾੜ ਦਿਓ ਜਾਂ ਕਿਸੇ ਦੇ ਵਿੱਚ ਦਫ਼ਨ ਕਰ ਦਿਓ, ਕੋਈ ਫਰਕ ਨਹੀਂ ਪੈ ਜਾਂਦਾ। ਪਰ ਉਸ ਮਿੱਟੀ ਨੂੰ ਪਾਠ ਪੜ੍ਹਾਉਣਾ ਅਸੀਂ ਪਸੰਦ ਕਰਦੇ ਹਾਂ, ਪਰ ਜਦੋਂ ਜੀਂਦੇ ਜਾਗਦੇ ਇਹ ਚੇਤਨਤਾ ਮੌਜੂਦ ਹੁੰਦੀ ਹੈ, ਨਾ ਇਹ ਪਾਠ ਕਿਸੇ ਨੂੰ ਪੜ੍ਹਨ ਦਿੰਦੇ ਆ, ਨਾ ਪੜ੍ਹਾਉਂਦੇ ਆ, ਉਹ ਨਾ ਹੀ ਆਪ ਇਹ ਪਾਠ ਪੜ੍ਹਨਾ ਪਸੰਦ ਕਰਦੇ ਆ। ਤੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅਗਰ ਜੀਂਦੇ ਜੀ ਤੂੰ ਇਸ ਪਾਠ ਨੂੰ ਪੜ੍ਹ ਲਵੇ ਤੇ ਮਰਨ ਦੇ ਬਾਅਦ ਤੈਨੂੰ ਉਸ ਪਾਠ ਨੂੰ ਪੜ੍ਹਨ ਦੀ ਲੋੜ ਨਹੀਂ ਪੈਗੀ। ਉਹ ਪੜ੍ਹ ਮਰਨ ਦੇ ਬਾਅਦ ਕੋਈ ਅੱਜ ਤੱਕ ਇਸ ਪਾਠ ਨੂੰ ਪੜ੍ਹ ਸਕਿਆ ਹੀ ਨਹੀਂ। ਤੇ ਜਿੰਦੇ ਜੀ ਦੀ ਕਿਰਿਆ ਹੈ, ਅੱਖ ਬੰਦ ਹੋਣ ਤੋਂ ਪਹਿਲੇ ਅਗਰ ਅਸੀਂ ਆਪਣਾ ਕੰਮ ਕਰ ਲਿਆ ਤੇ ਇਸ ਪ੍ਰਕਿਰਿਆ ਦੇ ਵਿੱਚ ਪੂਰੇ ਉਤਰ ਜਾਵਾਂਗੇ, ਨਹੀਂ ਤੇ ਮਰਨ ਦੇ ਬਾਅਦ ਤੇ ਅਨਪੜ੍ਹ ਰਹੇ ਤੇ ਅਨਪੜ੍ਹ ਹੀ ਸਾਡਾ ਸੰਸਕਾਰ ਕੀਤਾ ਜਾਏਗਾ। ਗੁਰੂ ਦੀ ਕਿਰਪਾ ਦੇ ਨਾਲ ਅਗਰ ਜੀਵਾਤਮਾ ਜਿੰਦੇ ਜੀ ਮਰ ਜਾਵੇ ਤਾਂ ਹੀ ਜਾ ਕਰਕੇ ਇਹ ਮਨ ਜੋ ਹੈ ਮਨ ਕਰਕੇ ਸਾਥ ਦਿੰਦਾ ਔਰ ਅੰਤਰ ਦੇ ਵੀ ਸਮਾਨ ਦੇ ਲਾਇਕ ਬਣਦਾ। ਬਿਲਕੁਲ ਸਪਸ਼ਟ ਗੱਲ ਹੈ ਕਿ ਜਿੰਦੇ ਜੀ ਮਰਨ ਨੂੰ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿਸ ਤਰੀਕੇ ਦੇ ਨਾਲ। ਇਹਦੇ ਦੋ ਹਿੱਸੇ ਨੇ, ਪਹਿਲਾ ਹਿੱਸਾ ਜਗਤ ਦੇ ਨਾਲ ਸੰਬੰਧ ਰੱਖਦਾ, ਦੂਸਰਾ ਆਪਣੇ ਸਰੀਰ ਦੇ ਨਾਲ। ਹੁਣ ਜਗਤ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਮਰ ਜਾਣਾ ਸੀ, ਇਸ ਕਾਲ ਨੇ ਬੜੀ ਸੁੰਦਰ ਤਰੀਕੇ ਦੇ ਨਾਲ ਇਹ ਰਚਨਾ ਰਚੀ ਹੈ। ਯਾਨੀ ਕਿ ਇੱਕ ਪਰੋਸ ਕਰਕੇ ਪਦਾਰਥਾਂ ਦਾ ਫਾਲ ਸਾਡੇ ਅੱਗੇ ਰੱਖਿਆ। ਅਗਰ ਕੋਈ ਜੀਵਾਤਮਾ ਇਸ ਦੇ ਵਿੱਚ ਬੈਠ ਗਈ ਤੇ ਖਤਮ ਹੋ ਗਈ, ਡੁੱਬ ਗਈ। ਕਿਉਂ? ਕਿਉਂਕਿ ਉਹ ਵਿਸ਼ੇ ਵਿਕਾਰ ਭੋਗਾਂ ਦੇ ਵਿੱਚ ਅਹੰਕਾਰ ਦੇ ਵਿੱਚ ਆ ਕੇ ਜਨਮ ਮਰਨ ਪੱਕਾ ਕਰ ਲਿਆ। ਔਰ ਅਗਰ ਅਸੀਂ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਕੀਤੀ ਇਸ ਥਾਲ ਦੇ ਵਿੱਚ, ਤੇ ਇਹ ਹੈ ਜਿੰਦੇ ਜੀ ਮਰਨਾ। ਯਾਨੀ ਕਿ ਉਤਨਾ ਹੀ ਲੈਣਾ ਇਸ ਥਾਲ ਦੇ ਵਿੱਚੋਂ ਜਿਤਨਾ ਕਿ ਸਾਨੂੰ ਜ਼ਰੂਰਤ ਹੈ। ਬਾਕੀ ਦੀ ਆਸਕਤੀ ਨਹੀਂ ਕਰ ਰਹੀ, ਬਾਕੀ ਦਾ ਤਿਆਗ ਕਰਨਾ। ਉਹ ਸਾਡੀ ਹਾਲਤ ਕੀ ਹੈ? ਬੂਹੇ ਅੱਗੇ ਦੋ ਕਾਰਾਂ ਖੜੀਆਂ ਨੇ, ਤੀਸਰੀ ਅਸੀਂ ਤਿਆਰ ਮੰਗਦੇ ਹਾਂ, ਦੋ ਕੋਠੀਆਂ ਖੜੀਆਂ ਨੇ, ਚੌਥਾ ਤਿਆਰ ਚਾਹੀਦੀ। ਕਾਰਨ ਕੀ ਸੀ? ਇੱਕ ਤ੍ਰਿਸ਼ਨਾ ਹੈ, ਇੱਕ ਹਵਸ ਹੈ, ਇੱਕ ਈਰਸ਼ਾ ਹੈ, ਇੱਕ ਜੇਲੇਸੀ ਹੈ ਕਿ ਸਾਹਮਣੇ ਵਾਲੇ ਨੇ ਇੱਕ ਤੀਸਰੀ ਲੈ ਲਈ ਤੇ ਮੇਰੇ ਕੋਲ ਤੇ ਦੋ ਹੀ ਰਹਿ ਗਈਆਂ, ਮੇਰੇ ਕੋਲ ਚਾਰ ਹੋਣੀਆਂ ਚਾਹੀਦੀਆਂ। ਇਸ ਹਵਸ ਦਾ ਕੋਈ ਅੰਤ ਨਹੀਂ। ਅੰਤ ਤੱਕ ਅਸੀਂ ਇਹ ਵਸਤੂ ਔਰ ਸੰਬੰਧ ਇਕੱਠੇ ਕਰਦੇ ਕਰਦੇ ਅਸੀਂ ਕਹਿੰਦੇ ਸੰਸਾਰ ਨੂੰ ਭੋਗ ਲਿਆ। ਅਸਲ ਗੱਲ ਤੇ ਹੈ ਕਿ ਆਖਰੀ ਟਾਈਮ ਮਹਿਸੂਸ ਹੁੰਦਾ ਕਿ ਸੰਸਾਰ ਨੇ ਸਾਨੂੰ ਭੋਗ ਲਿਆ। ਅਸੀਂ ਜਗਤ ਨੂੰ ਕੀ ਖਾਇਆ ਸੀ? ਜਗਤ ਹੀ ਸਾਨੂੰ ਖਾ ਗਿਆ। ਯਾਨੀ ਕਿ ਅਖੀਰ ਦੇ ਵਿੱਚ ਅਸੀਂ ਕੀ ਕਰਦੇ ਹਾਂ? ਬੜੇ ਰੋਂਦੇ ਪਿੱਟਦੇ ਹਾਂ, ਕੁਝ ਨਹੀਂ ਕੀਤਾ, ਕੁਝ ਨਹੀਂ ਕੀਤਾ। ਯਾਨੀ ਕਿ ਜ਼ਿੰਦਗੀ ਭਰ ਕਰਦੇ ਵੀ ਰਹੇ ਔਰ ਅਖੀਰ ਜਾ ਕਰਕੇ ਗਿਆਨ ਪ੍ਰਾਪਤ ਹੋਇਆ, ਕੁਝ ਨਹੀਂ, ਕੁਝ ਨਹੀਂ ਕੀਤਾ। ਤੇ ਵਿਚਾਰ ਕਰਕੇ ਦੇਖੋ, ਜਿਹੜੀ ਉਮਰ ਦੇ ਆਖਰੀ ਮੋੜ ਤੇ ਅਸੀਂ ਇਸ ਵਕਤ ਬੈਠੇ ਹਾਂ, ਬਹੁਤ ਜਲਦੀ ਇਹ ਸਾਰਾ ਕੁਝ ਕੀਤਾ ਆ, ਕੁਝ ਨਹੀਂ ਕੀਤਾ ਤੇ ਉਹਨੇ ਸ਼ਾਮਲ ਹੋਣ ਵਾਲਾ ਜੇ ਅਸੀਂ ਕਰਦੇ ਵੀ ਰਹੇ। ਔਰ ਹੁਣ ਉਹ ਵੀ ਘੜੀ ਆਉਣ ਵਾਲੀ ਹੈ ਜਦੋਂ ਅਸੀਂ ਕਹਾਂਗੇ ਕੁਝ ਨਹੀਂ ਕੀਤਾ, ਕੁਝ ਨਹੀਂ ਕੀਤਾ। ਤੇ ਉਹ ਜਿਹੜਾ ਕੁਝ ਨਹੀਂ ਕੀਤਾ ਉਸ ਦੇ ਉੱਪਰ ਸਾਡਾ ਖਿਆਲ ਹੈ, ਔਰ ਜਿਸ ਨੂੰ ਕਰਨ ਵਾਸਤੇ ਮਨੁੱਖਾ ਜਨਮ ਮਿਲਿਆ ਉਸਦਾ ਸਾਡਾ ਕੋਈ ਖਿਆਲ ਨਹੀਂ। ਤੇ ਇਹ ਕਿਰਿਆ ਹੈ ਜਿੰਦੇ ਜੀ ਮਰਨ ਦੀ। ਯਾਨੀ ਕਿ ਥਾਲ ਦੇ ਵਿੱਚੋਂ ਆਸਕਤੀ ਨੂੰ ਤਿਆਗਣਾ, ਇਸ ਰਚਨਾ ਦੇ ਵਿੱਚੋਂ ਆਸਕਤੀ ਨੂੰ ਕੱਢਣਾ, ਔਰ ਦੂਸਰੀ ਕਿਰਿਆ ਸਰੀਰ ਦੇ ਨਾਲ ਜਿੰਦੇ ਜੀ ਮਰਨਾ। ਜਦ ਤੱਕ ਇਹ ਖਿਆਲ ਇਸ ਥਾਲ ਦੇ ਵਿੱਚੋਂ ਨਿਕਲੇਗਾ ਨਹੀਂ, ਤਦ ਤੱਕ ਸਰੀਰ ਦੇ ਮੋਹ ਦੁਆਰਾ ਚੋਂ ਨਿਕਲ ਨਹੀਂ ਸਕਦਾ। ਯਾਨੀ ਕਿ ਮੋਹ ਦੁਆਰ ਇਸ ਥਾਲ ਦੇ ਨਾਲ ਸੰਸਾਰ ਦੇ ਨਾਲ ਬੰਧਨ ਨੇ, ਔਰ ਦਸਵਾਂ ਦੁਆਰ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਸੰਬੰਧ ਰੱਖਦਾ। ਤੇ ਖਿਆਲ ਹੈ ਥਾਲ ਦੇ ਵਿੱਚ, ਸੰਸਾਰ ਦੇ ਵਿੱਚ। ਉਸ ਥਾਲ ਦੇ ਵਿੱਚੋਂ ਖਿਆਲ ਨੂੰ ਕੱਢਾਂਗੇ ਤਾਂ ਹੀ ਜਿੰਦੇ ਜੀ ਮਰਾਂਗੇ। ਯਾਨੀ ਕਿ ਸੁਰਤ ਜਿਹੜੀ ਹੈ ਮੋਹ ਦੁਆਰਾ ਚੋਂ ਨਿਕਲ ਕਰਕੇ ਦਸਵੇਂ ਦੁਆਰ ਪਹੁੰਚੇਗੀ, ਜਿਸ ਨੂੰ ਜਿੰਦੇ ਜੀ ਮਰਨ ਦੀ ਗੱਲ ਕਹੀ ਹੈ। ਔਰ ਜਦ ਤੱਕ ਤੂੰ ਜਿੰਦੇ ਜੀ ਮਰੇਗਾ ਨਹੀਂ, ਯਾਨੀ ਕਿ ਮਨ ਜੋ ਹੈ ਤੇਰਾ ਸਾਥ ਕਦੀ ਵੀ ਨਹੀਂ ਦੇਗਾ। ਤੂੰ ਮਨ ਦੀ ਇੱਛਾ ਪੂਰੀ ਕਰ ਰਿਹਾ, ਖਾਣਾ ਪਹਿਨਣਾ ਜਿਤਨਾ ਵੀ ਹੈ ਮਨ ਕੀ ਖੁਸ਼ੀ ਖੁਆਰ। ਯਾਨੀ ਕਿ ਮਨ ਦੀ ਖੁਸ਼ੀ ਦੇ ਖੁਸ਼ੀ ਨੂੰ ਪੂਰਾ ਕਰਨ ਵਾਸਤੇ, ਉਹਦੀ ਤਸੱਲੀ ਕਰਨ ਵਾਸਤੇ ਸਵੇਰ ਹੁੰਦੀ ਹੈ, ਉਹਦੀ ਆਸ਼ਾ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੰਦਾ, ਰਾਤ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਵਿਚਾਰ ਕਰਕੇ ਦੇਖ ਲੈ, ਅਨੰਤ ਕਾਲ ਤੇ ਤੂੰ ਲੱਗਿਆ ਆ, ਉਹ ਖੁਆਰ ਹੋਣਾ ਪਏਗਾ ਇਸ ਖੁਸ਼ੀ ਨੂੰ ਪੂਰਾ ਕਰਨ ਵਾਸਤੇ। ਖੁਆਰ ਦਾ ਭਾਵ ਹੈ ਕਿ 84 ਦੇ ਵਿੱਚ ਜਾਣਾ ਪਏਗਾ। ਤੇ ਅਗਰ ਅਸੀਂ ਬਚਣਾ ਚਾਹੁੰਦੇ ਹਾਂ, ਮਨ ਤੋਂ ਸਾਥ ਲੈਣਾ ਚਾਹੁੰਦੇ ਹਾਂ, ਤੇ ਇਸ ਖਿਆਲ ਨੂੰ ਸਾਨੂੰ ਸੰਸਾਰ ਤੋਂ ਕੱਢਣਾ ਪਏਗਾ, ਇਹ ਲੜਾਈ ਲੜਨੀ
ਪਏਗੀ।
ਹਰ ਤਨ ਖਟਿਆ ਗੁਰਮੁਖਾਂ ਨੇ ਕਦੋਂ? ਜਦ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ। ਹੁਣ ਗੁਰੂ ਦੇ ਸ਼ਬਦ ਦੀ ਵਿਚਾਰ ਬਿਲਕੁਲ ਸਪਸ਼ਟ ਹੈ, ਇਹ ਸ਼ਬਦ ਸੱਚੇ ਸ਼ਬਦ ਦੀ ਤਰ੍ਹਾਂ ਇਸ਼ਾਰਾ ਨਹੀਂ ਹੈ, ਝੂਠੇ ਸ਼ਬਦ ਦੀ ਗੱਲ ਕਰ ਰਹੇ ਨੇ, ਜਿਹਨਾਂ ਦਾ ਅਹੰਕਾਰ ਅਸੀਂ ਲੈ ਕਰਕੇ ਬੈਠੇ ਹਾਂ। ਇਸ ਵਕਤ ਜਿਹੜੇ ਸ਼ਬਦ ਦਿੱਤੇ ਜਾ ਰਹੇ ਨੇ ਬੇਸ਼ੱਕ ਸੱਚਖੰਡ ਤੇ ਨੇ, ਇਹ ਵੀ ਝੂਠੇ ਨੇ, ਸਾਨੂੰ ਲਿਜਾ ਨਹੀਂ ਸਕਦੇ, ਸਿਰਫ ਰਸਤਾ ਹੀ ਦੇ ਸਕਦੇ ਨੇ। ਸੱਚਾ ਸ਼ਬਦ ਜਿਹੜਾ ਹੈ ਉਹ ਮਨੁੱਖੇ ਜਨਮ ਦੇ ਵਿੱਚ ਸਿਰਫ ਅੰਤਰ ਦੇ ਵਿੱਚ ਦਸਵੇਂ ਦੁਆਰ ਚ ਮਿਲਦਾ ਹੈ। ਇਸ ਕਰਕੇ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਜਿੰਦੇ ਜੀ ਦੀ ਕਿਰਿਆ ਹੈ। ਔਰ ਗੁਰਮੁਖ ਬਣਨਾ ਅਗਰ ਤੂੰ ਚਾਹੁੰਦਾ, ਗੁਰਮੁਖ ਬਣੇਗਾ ਤਾਂ ਹੀ ਜਾ ਕਰਕੇ ਹਰੀ ਰੂਪੀ ਤਨ ਨੂੰ ਤੂੰ ਖੱਟੇਗਾ, ਇਹ ਕਮਾਈ ਹੈ। ਯਾਨੀ ਕਿ ਗੁਰਮੁਖ ਬਣਨ ਦੀ ਜਿਹੜੀ ਤੂੰ ਕਿਰਿਆ ਅਪਣਾਈ ਹੈ ਉਹਦੀ ਕਮਾਈ ਕੀ ਹੋਏਗੀ? ਹਰੀ ਰੂਪੀ ਤਨ, ਯਾਨੀ ਕਿ ਤੈਨੂੰ ਨਾਮ ਦੀ ਪ੍ਰਾਪਤ ਹੋਏਗੀ। ਇਹ ਨਾਮ ਦੀ ਪ੍ਰਾਪਤੀ ਜਿਹੜੀ ਹੈ ਤੈਨੂੰ ਦਰਗਾਹ ਦੇ ਵਿੱਚ ਜਾਣ ਦੇ ਕਾਬਿਲ ਬਣਾਏਗੀ।
ਨਾਮ
ਪਦਾਰਥ ਪਾਈਆ ਅਤੁੱਟ ਭਰੇ ਭੰਡਾਰ। ਹੁਣ ਇਹ ਕਾਨਾ ਨੇ ਇਹ ਨਾਮ ਰੂਪੀ ਹਰੀ ਰੂਪੀ ਧਨ ਜਿਹੜਾ ਤੈਨੂੰ ਤੂੰ ਖੱਟਿਆ ਨਾ, ਇਹ ਪਦਾਰਥ ਆ, ਨਾਮ ਰੂਪੀ ਪਦਾਰਥ। ਇਸ ਦੇ ਨਾਲ ਕੀ ਹੋਏਗਾ, ਤੇਰੇ ਭੰਡਾਰ ਭਰਪੂਰ ਕਰ ਦਿੱਤੇ ਜਾਣਗੇ। ਜਿਹੜੀ ਤਾਕਤ ਉਹ ਸਫਲਤਾ ਲੈ ਕਰਕੇ ਇਹ ਜੀਵਾਤਮਾ ਇਸ ਜਗਤ ਦੇ ਵਿੱਚ ਉਤਰੀ ਸੀ ਨਾ, ਇਹ ਸਾਰੀ ਤਾਕਤ ਪ੍ਰਗਟ ਹੋ ਜਾਏਗੀ, ਇਹ ਸਾਰੀ ਤਾਕਤ ਪ੍ਰਗਟ ਹੋ ਜਾਏਗੀ। ਇਤਨਾ ਅਖੁੱਟ ਭੰਡਾਰ ਹੋ ਜਾਏਗਾ ਕਿ ਇਸ ਜਗਤ ਦੇ ਵਿੱਚ ਉਹ ਜੀਵਾਤਮਾ ਫਿਰ ਇਹ ਭੰਡਾਰ ਵੰਡਣੇ ਸ਼ੁਰੂ ਕਰ ਦਿੰਦੀ ਹੈ, ਉਹ ਖਤਮ ਹੀ ਨਹੀਂ ਹੁੰਦੇ। ਇਸ ਕਰਕੇ ਇਸ ਨੂੰ ਅਖੁੱਟ ਕਿਹਾ ਗਿਆ। ਔਰ ਇਹ ਕਾਂ ਕਦੋਂ ਪ੍ਰਾਪਤ ਹੋਣਗੇ, ਜਦੋਂ ਤੂੰ ਹਰੀ ਰੂਪੀ ਧਨ ਨੂੰ ਖੱਟੇਗਾ। ਕਦੋਂ ਖੱਟੇਗਾ, ਜਦੋਂ ਗੁਰੂ ਦੀ ਸ਼ਰਨ ਲੈ ਕਰਕੇ ਗੁਰੂ ਦੀ ਅਪਲੇਸ਼ ਕੀਤੇ ਸ਼ਬਦ ਤੇ ਵਿਚਾਰ ਕਰੇਗਾ, ਉਸ ਕਿਰਿਆ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਅਪਣਾਏਗਾ। ਦਿਨ ਚੜੇ ਹੋਏ ਆਪਣੇ ਰਹਿਣ ਸਬਾਈ ਜਾਏ, ਕਹਿੰਦੇ ਨੇ ਦਿਨ ਚੜਦਾ ਤੇ ਸ਼ਾਮ ਹੋ ਜਾਂਦੀ ਹੈ, ਇਸੇ ਤਰੀਕੇ ਦੇ ਨਾਲ ਰਾਤ ਵੀ ਨਿਕਲ ਜਾਂਦੀ ਹੈ। ਯਾਨੀ ਕਿ ਦਿਨ ਰਾਤ ਬੜੀ ਤੇਜ਼ੀ ਦੇ ਨਾਲ ਨਿਕਲੀ ਜਾ ਰਹੇ ਨੇ, ਸਾਨੂੰ ਇਸ ਦੀ ਖਬਰ ਹੀ ਨਹੀਂ ਹੈ। ਚੇਤਾਉਂਦੇ ਨੇ ਗੁਰੂ ਸਾਹਿਬ, ਇਸ਼ਾਰ ਕਰਦੇ ਨੇ ਕਿ ਬੜਾ ਕੀਮਤੀ ਸਮੇਂ ਆ, ਇਸ ਕਰਕੇ ਤੂੰ ਜਾਗ। ਇਹ ਰਾਤ ਦਿਨ ਨੂੰ ਤੂੰ ਰੋਕ ਨਹੀਂ ਸਕਦਾ, ਪਰ ਆਪਣੇ ਆਪ ਨੂੰ ਗੁਰਮੁਖ ਤੂੰ ਜ਼ਰੂਰ ਬਣਾ ਸਕਦਾ। ਆਮ ਕਟੇ ਨਰ ਨਾ ਬੂਝੇ, ਗੁਰੂ ਸਾਹਿਬ ਬਿਲਕੁਲ ਸਪਸ਼ਟ ਆਮ ਕਹਿੰਦੇ ਨੇ ਉਮਰ ਨੂੰ, ਉਮਰ ਘੱਟ ਰਹੀ ਹੈ, ਨਰ ਨਾ ਬੂਝੇ। ਨਰ ਚੇਤਦਾ ਨਹੀਂ, ਚੇਤਦਾ ਨਹੀਂ, ਜਾਗਦਾ ਨਹੀਂ। ਵਿਚਾਰ ਕਰਕੇ ਦੇਖੋ, ਇਸ ਜਗਤ ਦੇ ਵਿੱਚ ਅਸੀਂ ਜਨਮ ਦਿਨ ਮਨਾਉਣ ਦੇ ਕਿੰਨੇ ਹੀ ਪ੍ਰਸੰਨ ਹੁੰਦੇ ਹਾਂ। ਰੋਣ ਦਾ ਦਿਨ ਆ ਜਾਂ ਖੁਸ਼ ਹੋਣ ਦਾ ਦਿਨ ਆ, ਇਹ ਵਿਚਾਰ ਕਰਨ ਵਾਲੀ ਗੱਲ ਆ। ਉਹ ਰੋਂਦੇ ਨੇ ਜਿਹੜੇ ਸੋਚਦੇ ਨੇ ਕਿ 12 ਮਹੀਨੇ ਕਾਲ ਦੇ ਮੁਲਕ ਚੱਲੇ ਗਏ, ਸਾਡੀ ਉਮਰ ਵੀ ਗਈ, ਸਵਾਸ ਸ਼ਕਤੀ ਵੀ ਗਈ, ਯਾਨੀ ਕਿ ਅਗਰ 10 ਸਾਲ ਜੀਣਾ ਸੀ ਤੇ 2 ਰਹਿ ਗਏ, ਇੱਕ ਜਿਹੜਾ ਕਾਲ ਦੇ ਮੁਲਕ ਚਲਾ ਗਿਆ, ਔਰ ਅਸੀਂ ਪਰਮਾਤਮਾ ਹਰੀ ਰੂਪੀ ਧਨ ਖੱਟਿਆ ਹੀ ਨਹੀਂ। ਨਿਤ ਮੂਸਾ ਲਾਜ ਟੁਕਾਈ, ਨਿਤ ਮੂਸਾ, ਮੂਸਾ ਕਿਸ ਨੂੰ ਕਹਿ ਰਹੇ ਨੇ, ਕਾਲ ਨੂੰ। ਲਾਜ ਕਹਿੰਦੇ ਨੇ ਰੱਸੀ ਨੂੰ, ਇਹ ਰੱਸੀ ਨੂੰ ਚੂਹਾ ਕੱਟੀ ਜਾ ਰਿਹਾ, ਟੱਕੀ ਜਾ ਰਿਹਾ, ਕੱਟ ਕੇ ਛੋਟਾ ਕਰੀ ਜਾ ਰਿਹਾ। ਕਹਿੰਦੇ ਨੇ ਕਾਲ ਰੂਪੀ ਜਿਹੜੀ ਮੂਸਾ ਹੈ, ਇਹ ਉਮਰ ਰੂਪੀ ਰੱਸੀ ਨੂੰ ਟੁੱਕ ਟੁੱਕ ਕੇ ਕੱਟ ਕੇ ਛੋਟਾ ਕਰੀ ਜਾ ਰਿਹਾ। ਪਰ ਜੀਵਾਤਮਾ ਕੀ ਹੈ, ਇੱਕ ਕੱਟੀ ਹੋਈ ਰੱਸੀ ਦੇ ਨਾਲ ਲਟਕਣਾ ਪਸੰਦ ਕਰਦੀ ਹੈ, ਪਰ ਇਹ ਨਹੀਂ ਕਰਦੀ ਕਿ ਅੱਖ ਬੰਦ ਕਰਨ ਤੋਂ ਪਹਿਲੇ, ਯਾਨੀ ਰੱਸੀ ਟੁੱਕੀ ਜਾਣ ਤੋਂ ਪਹਿਲੇ ਛੱਤ ਨੂੰ ਪਕੜ ਲੈ, ਯਾਨੀ ਕਿ ਸੱਚਖੰਡ ਪਹੁੰਚ ਜਾਏ, ਇਹ ਪਸੰਦ ਨਹੀਂ ਕਰਦੀ। ਪਰ ਉਹ ਟੱਕੀ ਹੋਈ ਰੱਸੀ ਦੇ ਨਾਲ ਲਟਕਣਾ ਪਸੰਦ ਕਰਦੀ ਹੈ। ਨਰ ਨਾ ਬੂਝੇ, ਦਿਨ ਰਾਤ ਅੱਖ ਬੰਦ ਕਰਕੇ ਦੇਖ ਲਓ ਕਿਸ ਤੇਜ਼ੀ ਦੇ ਨਾਲ ਦੌੜ ਰਹੇ ਨੇ, ਨਿਕਲ ਰਹੇ ਨੇ। ਕਿਤਨੀ ਉਮਰ ਸੀ, ਇੰਝ ਲੱਗਦਾ ਜਵਾਨੀ ਹੋਣੇ ਹੀ ਸੀ, ਅੱਜ ਬੁਢਾਪੇ 'ਚ ਬੈਠੇ ਆ। ਬਚਪਨ ਕਿੱਥੇ ਚਲਾ ਗਿਆ, ਹਵਾ ਵਾਕਣ ਉੱਡ ਕੇ ਚਲਾ ਗਿਆ, ਹੁਣ ਪਤਾ ਹੀ ਨਹੀਂ ਕਿਸ ਵੇਲੇ ਉਸ ਕਾਲ ਨੇ ਚੁਪੱਟਾ ਮਾਰ ਕੇ ਸਾਨੂੰ ਲੈ ਜਾਣਾ। ਯਾਨੀ ਕਿ ਕਾਲ ਰੂਪੀ ਮੂਸਾ ਦਿਨ ਰਾਤ ਉਸ ਰੱਸੀ ਨੂੰ ਟੁੱਕੀ ਜਾ ਰਿਹਾ, ਔਰ ਅਸੀਂ ਜਨਮ ਦਿਨ ਮਨਾਉਣ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਇਹ ਨਹੀਂ ਦੇਖਦੇ ਕਿ 12 ਮਹੀਨੇ ਕਾਲ ਦੇ ਮੂੰਹ ਚਲੇ ਗਏ, ਅਸੀਂ ਆਪਣੇ ਜਨਮ ਹੀ ਪੱਕੇ ਕਰ ਲਏ ਨਰਕਾਂ ਦੇ ਵਿੱਚ ਜਾਂ ਸਵਰਗਾਂ ਦੇ ਵਿੱਚ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੀਵਾਤਮਾ ਦੇ ਲਈ ਦੋਨੇ ਹੀ ਪਾਪ ਨੇ, ਅਗਰ ਸਵਰਗਾਂ ਦੇ ਵਿੱਚ ਗਈ ਤਾਂ ਵੀ ਪਾਪ, ਨਰਕਾਂ ਚ ਗਈ ਤਾਂ ਵੀ ਪਾਪ। ਕਿਉਂ? ਕਿਉਂਕਿ ਆਪਣੇ ਘਰ ਨਹੀਂ ਜਾ ਸਕਦੀ, ਸੱਚਖੰਡ ਅਵਿਨਾਸ਼ੀ ਮੁਲਕ ਦਾ ਹਿੱਸਾ ਨਹੀਂ ਬਣ ਸਕਦੀ। ਇਸ ਕਰਕੇ ਗੁਰੂ ਸਾਹਿਬ ਚੇਤਾਉਂਦੇ ਨੇ, ਬਾਰ ਬਾਰ ਇਸ਼ਾਰ ਕਰਦੇ ਨੇ ਕਿ ਸਮੇਂ ਨਿਕਲਦਾ ਜਾ ਰਿਹਾ। ਇਹ ਮੁੱਠੀ ਨੂੰ ਬੰਦ ਕਰਕੇ ਦੇਖ ਲਓ, ਇੱਜ਼ਤ ਤੁਹਾਡੇ ਹੱਥ ਵਿੱਚ ਆ। ਮੁੱਠੀ ਖੋਲਾਂਗੇ ਤੇ ਤਾਂ ਹੀ ਕੋਈ ਸਾਡੀ ਇੱਜ਼ਤ ਨੂੰ ਉਤਾਰ ਸਕਦਾ। ਅਸੀਂ ਦੋਨੇ ਹੱਥ ਖੜੇ ਕਰਕੇ ਆਪਣੀ ਇੱਜ਼ਤ ਆਪ ਹੀ ਲੁਟਾਈ ਜਾ ਰਹੇ ਹਾਂ, ਆਪ ਹੀ ਸਵਾਸਾਂ ਦੀ ਪੂੰਜੀ ਜਿਹੜੀ ਹੈ ਕਾਲ ਦੇ ਮੂੰਹ ਦੇ ਵਿੱਚ ਗਰ ਕਰੀ ਜਾ ਰਿਹਾ, ਤੇ ਸਾਨੂੰ ਇਸ ਆਵਾਗਮਨ ਤੋਂ ਕੌਣ ਬਚਾ ਲਏਗਾ? ਬੜੀ ਚਤੁਰਾਈ ਦੇ ਨਾਲ